ਵੱਧ ਕੇ ਆ ਜਾਣਾ ਥਾਲ ਦੇ ਵਿੱਚ, ਔਰ ਫਿਰ ਸਾਰਾ ਅਨੰਦਪੁਰ ਸਾਹਿਬ ਉੱਜੜ ਜਾਣਾ। ਸਾਹਿਬ ਜ਼ਿਆਦੇ ਅੱਖਾਂ ਦੇ ਸਾਹਮਣੇ ਚੂਜ ਗਏ, ਕੋਈ ਨੀਆਂ ਚੁਣੇ ਗਏ, ਕੁਝ ਕੀਤਾ, ਔਰ ਸਾਰੀ ਮਾਂ ਮਰ ਗਈ, ਪਿਓ ਮਾਰ ਸੁੱਟਿਆ, ਸਾਹਿਬ ਨੂੰ ਸੁੱਖ ਮਿਲਿਆ। ਇਸੇ ਕਰਕੇ ਸੁੱਖ ਦੇ ਸਦਾ ਖੱਖੇ ਨੂੰ ਔਂਕੜ ਹੋਏਗਾ, ਹਾਈਲਾਈਟ ਕੀਤਾ ਸੁੱਖ, ਬਾਹਰਲਾ ਉਹਨਾਂ ਨੂੰ ਕੋਈ ਨਹੀਂ ਪਾਉਂਦਾ ਇਹ ਚੀਜ਼ਾਂ, ਇਹ ਸੁੱਖ ਅਤੇ ਦੁੱਖ ਸਦਾ ਹੀ ਔਂਕੜ ਜਿੱਥੇ ਆ ਜਾਣ। ਕਈ ਥਾਂ ਬਗੈਰ ਔਂਕੜ ਤੋਂ ਵੀ ਆਇਆ, ਉਦੋਂ ਉੱਥੇ ਬਾਹਰਲਾ ਦੁੱਖ ਹੈ। ਇਹ ਕਮਾਲ ਹੈ ਬਾਣੀ ਦੀ ਬੰਦਿਸ਼, ਮਜਾਲ ਹੈ। ਇੱਕ ਥਾਂ ਵੀ ਕੋਈ ਗਲਤੀ ਕਰ ਗਏ ਹੁਣ, ਆਹਾ, ਜਿੱਥੇ ਦੁੱਖ ਦੇ ਖੱਖੇ ਨੂੰ ਔਂਕੜ ਨਾ ਹੋਊਗਾ ਉਹ ਬਾਹਰਲਾ ਸਾਡਾ ਦੁੱਖ, ਜਿੱਥੇ ਦੁੱਖ ਦੇ ਖੱਖੇ ਨੂੰ ਔਂਕੜ ਆ ਜਾਏ ਉਹ ਹਾਈਲਾਈਟ ਕੀਤਾ ਹੈ ਵੀ ਇਹ ਹੈ ਜਨਮ ਮਰਨ ਦਾ ਦੁੱਖ, ਅਤੇ ਸੁੱਖ ਹੈ ਆਹ ਜਿਹੜਾ ਜਪੇ ਮਨ ਨਾਮ ਹਰੀ ਹੋਵੇ ਸਰਬ ਸੁਖੀ, ਜਪੇ ਮਨ ਨਾਮ ਹਰੀ ਹੋਵੇ ਸਰਬ ਸੁਖੀ। ਇਹ ਸੁੱਖ ਅੰਦਰ ਲਾਇਆ ਤੋ ਸੁਖ ਅੰਗੀ ਤਾਰ ਕੀਓ ਪ੍ਰਭ ਆਪਣੇ, ਭਗਤਨ ਕੀ ਰਾਖੀ ਪਾਤੇ ਨਾਨਕ ਚਰਨ ਗਏ ਪ੍ਰਭ ਆਪਣੇ, ਸੁਖ ਪਾਇਆ ਦਿਨ ਰਾਤੇ ਛੁਡਾਏ ਲਿਓ ਮਹਾਬਲੀ ਤੇ ਆਪਣੇ ਚਰਨ ਪਾਤੇ ਛੁਡਾਏ। ਪੰਨਾ 336 ਦੇ ਉੱਤੇ ਦੇਖੋ ਕਬੀਰ ਭਗਤ ਜੀ ਗੱਜਣ ਲੱਗੇ ਆ। ਕਬੀਰ ਸਾਹਿਬ ਦਾ ਸ਼ਬਦ ਆ ਰਿਹਾ ਹੈ ਔਰ ਉਹਦੀ ਅਸੀਂ ਅਖੀਰਲੀ ਲਾਈਨ ਪਹਿਲਾਂ ਪੜ੍ਹਾਂਗੇ। ਪੰਨਾ 336 ਸੀਰੀਅਲ ਨੰਬਰ 11, ਇਹਦੇ ਉੱਤੇ ਉਸ ਭਗਤ ਦਾ ਮਿਡਲ ਡੇ ਦੇ ਵਿੱਚ ਮਾਰਕ ਕੀਤਾ ਅਸੀਂ ਹਾਈਲਾਈਟ, ਅਸੀਂ ਕਿੱਦਾਂ ਛੁੱਟੀਏ। ਕਬੀਰ ਸਾਹਿਬ ਕਹਿੰਦੇ ਵੀ ਬੜੇ ਬੜੇ ਹਿੰਦੂਆਂ ਦੇ ਤੀਰਥ ਹੈ, ਹਰਿਦੁਆਰ ਹੈ, ਪਤਾ ਨਹੀਂ ਕਿੰਨੇ ਕੁ ਤੀਰਥ ਹੈ, ਕੀ ਮੈਂ ਇਹਨਾਂ 'ਤੇ ਜਾ ਕੇ ਨਾਵਾਂ? ਜੋ ਛੁਟਕਾਰਾ ਦੱਸੇ ਹੈ ਵੇਦਾਂ ਸ਼ਾਸਤਰਾਂ 'ਚ ਇਹਨਾਂ ਤੀਰਥਾਂ ਦੀ ਐਡੀ ਮਹੱਤਵ ਸਾਡੇ ਕੋਲ, ਅੱਜ ਕੱਲ੍ਹ ਅੰਮ੍ਰਿਤਸਰ, ਮੁਕਤਸਰ ਸਾਹਿਬ, ਹੇਮਕੁੰਟ, ਪਤਾ ਨਹੀਂ ਕਿੰਨੇ ਕੁ ਸਾਡੇ ਤੀਰਥ ਬਣ ਗਏ ਹੁਣ ਮੁਕਤੀ ਦੇਣ ਲਈ ਜਾਂ ਉੱਥੇ ਨਹਾਉਣ ਧੋਣ ਲਈ। ਇਸ ਸ਼ਬਦ 'ਚ ਐਸਾ ਕੱਟਿਆ ਕਬੀਰ ਸਾਹਿਬ ਨਾਲ, ਕਹਿੰਦਾ ਛੁੱਟੇਗਾ ਨਹੀਂ ਤੂੰ, ਭਾਵੇਂ ਬਾਬੇ ਨਾਨਕ ਨਾਲ ਬਥੇਰਾ ਕਹਿਤਾ ਸਾ ਨਹਾਵਣ ਚੱਲੇ ਤੀਰਥੀ ਮਨ ਖੋਟੇ, ਉਹ ਤਾਂ ਉੱਦਾਂ ਦੇ ਨਿਕਲੇ ਬਾਹਰ, ਸਾਧ ਭਲਿਆਂ ਨਾਲ ਨਹਾਤਿਆਂ ਚੋਰ ਸੇ, ਸਾਨੂੰ ਡੱਕੇ ਆ ਮਹੱਲੇ ਪਹਿਲੇ ਨਾ, ਪਰ ਕੀ ਮਜਾਇਆ ਲੈ ਉਹਨੇ ਸੁਣ ਜੇ, ਹਾਂ ਅੰਮ੍ਰਿਤਸਰ ਦਾ ਇਸ਼ਨਾਨ ਅਰਦਾਸ ਪਾਤਾ। ਇਹ ਐਡੀ ਹਮਾਕਤ ਹੋ ਰਹੀ ਹੈ ਵੀ ਸਾਰੀ ਸਾਡੀ ਸਿੱਖ ਕੌਮ ਨੂੰ ਬੁੱਧੂ ਬਣਾਇਆ ਜਾ ਰਿਹਾ। ਅਰਦਾਸ ਪਾਓ ਜੀ ਸਦਕੇ, ਪਰ ਉਹ ਲਫ਼ਜ਼ 'ਤੇ ਨਾ ਪਾਓ ਜਿਹੜੇ ਕਿ ਮਨਾ ਹੈ, ਹੋਰ ਕਿਸੇ ਸ਼ੇਪ 'ਚ ਪਾ ਦਿਓ ਵੀ ਪੰਥ ਦੀ ਇੱਕ ਜਮਾਇਤ ਆ ਇਕੱਠੀ ਆ, ਇੱਥੇ ਜ਼ਰੂਰ ਆਓ, ਇਕੱਠ ਹੈ ਸਾਡਾ, ਹੋਰ ਕੋਈ ਸਾਰਾ ਕੁਝ ਪਾ ਦਿਓ, ਪਰ ਤੁਸੀਂ ਸਾਨੂੰ ਸਿੱਧਾ ਹੀ ਜੋ ਬਾਣੀ 'ਚ ਕਿਹਾ ਉਹਦੇ ਕੋਈ ਹੋਰ ਤੁਹਾਨੂੰ ਤਰੀਕਾ ਨਹੀਂ ਮਿਲਦਾ ਉੱਥੇ ਲੋਕਾਂ ਨੂੰ ਸੱਦਣ ਲਈ? ਕਈ ਤਰੀਕੇ ਹੈ, ਲੇਕਿਨ ਉਹ ਅੰਮ੍ਰਿਤਸਰ ਦਾ ਇਸ਼ਨਾਨ ਸਾਰਾ ਕੁਝ ਸਾਰਾ ਸਾਡੇ ਨਾਲ ਐਡਾ ਧੋਖਾ ਹੋ ਰਿਹਾ। ਬਾਣੀ ਕਹਿ ਰਹੀ ਹੈ ਕਹੋ ਕਬੀਰ ਛੂਟਣ ਨਹੀਂ, ਇਹਨਾਂ ਤੀਰਥਾਂ ਨਾਲ ਨਹੀਂ ਛੁੱਟੇਗਾ, ਅਖੀਰਲੀ ਧੋਖਾ ਨਹਾਵਣ ਕੋ ਤੀਰਥ ਗਣੇ, ਵੀ ਨਹਾਉਣ ਲਈ ਬੜੇ ਤੀਰਥ ਬਣਾਏ ਹੈ ਇਹਨਾਂ, ਨਹਾਵਣ ਕੋ ਤੀਰਥ ਗਣੇ ਮਨ ਬੌਰਾ ਰੇ, ਇਹ ਬੌਰੇ ਆਦਮੀ ਕਰਦੇ ਹੈ। ਮਹਾਰਾਜ ਨੇ ਵਿੱਚ ਟੋਕ ਲਾਈ ਆ ਕਬੀਰ ਸਾਹਿਬ ਨੇ, ਨਹਾਵਣ ਕੋ ਤੀਰਥ ਗਣੇ ਮਨ ਬੌਰਾ ਰੇ, ਉਹ ਪੂਜਣ ਕੋ ਬੜੇ ਬੜੇ ਦੇਵਤੇ ਪੂਜਣ ਲਈ ਰੱਖੇ ਹੈ, ਉੱਤੇ ਹਾਥੀ ਦਾ ਸਿਰ ਹੈ, ਉੱਥੇ ਹਾਥੀ ਦਾ ਸਿਰ ਆ ਗਣੇਸ਼ ਮਹਾਰਾਜ ਜਿਹੜੇ ਦੁੱਧ ਪੀਂਦੇ ਸੀ ਪਿੱਛੇ ਜੇ, ਉੱਤੇ ਹਾਥੀ ਦਾ ਸਿਰ ਹੈ, ਥੱਲੇ ਧੋਤੀ ਪਵਾਈ ਹੈ, ਥੱਲੇ ਬੰਦੇ ਦਾ ਤਾਰਾ ਹੈ, ਅਤੇ ਸਵਾਰੀ ਪਤਾ ਕਿਹਦੀ ਹੈ, ਐਡਾ ਵੱਡਾ ਹਾਥੀ ਦਾ ਸਿਰ ਬੰਦਾ ਸਾਰਾ, ਅਤੇ ਚੂਹੇ ਦੀ ਸਵਾਰੀ ਬਣਾਈ ਹੈ, ਉੱਤੇ ਚੂਹੇ 'ਤੇ ਬਿਠਾ ਲਏ। ਕਈ ਜਾ ਕੇ ਦੇਖਦਾ ਤੁਸੀਂ ਤੇਰਾ, ਉਹ ਕਬੀਰ ਸਾਹਿਬ ਦੇਖ ਰਹੇ ਸੀ ਸਭ ਕੁਛ, ਉਹ ਕਹਿੰਦੇ ਜਿਹੜੇ ਪੂਜਦੇ ਆ ਦੇਵਤੇ ਵੀ ਸਤਿਗੁਰ ਤਾਂ ਮੇਰਾ ਜਾਗਦਾ ਹੈ ਸਰਾ, ਸਤਿਗੁਰ ਜਾਗਦਾ ਹੈ ਦਿਓ, ਭੁੱਲੀ ਜਿਹੜੀ ਇਹ ਮਾਲਣੀ ਪੂਜਾ ਕਰਨ ਵਾਲੇ ਹੈ, ਇਹ ਇਉਂ ਭੁੱਲਦੇ ਹੈ ਵੀ ਬੰਗਲਾ ਸਾਹਿਬ 'ਚ ਜਿੰਨੇ ਹਾਰ ਚੜ੍ਹਦੇ ਆ ਨਾ, ਮੇਰਾ ਖਿਆਲ ਹੈ ਕੋਈ ਪਤਾ ਨਹੀਂ ਹੈ ਕਿੰਨੇ ਕੁ ਹਾਰ ਆ ਚੜ੍ਹਦੇ ਜਾ ਕੇ ਗ੍ਰੰਥ ਸਾਹਿਬ 'ਤੇ, ਤੇ ਉਹਨਾਂ ਹਾਰਾਂ ਨੂੰ ਪਾਤੀ ਤੋਰੇ ਮਾਲਣੀ ਪਾਤੀ ਪਾਤੀ ਜੀ ਉਹ ਸ਼ਬਦ ਆਪ ਦੇਖੋ ਅਸੀਂ ਉਸ ਉਦਾਹਰਨ 'ਤੇ ਆਉਣਾ ਜਿੱਥੇ ਕਬੀਰ ਸਾਹਿਬ ਨੇ ਟੋਕ ਲਾਈ ਹੈ ਵੀ ਇਹ ਮੂਰਤੀ ਦੀ ਪੂਜਾ ਕਰਕੇ ਅੱਗੇ ਲੱਡੂ ਰੱਖ ਕੇ ਚਲੇ ਗਏ ਆ, ਹੋਰ ਸਾਰਾ ਕੁਛ ਭਾਂਤ ਦਹੀਂ ਚੌਲ ਸਭ ਕੁਛ ਰੱਖ ਕੇ ਚਲੇ ਗਏ ਹੈ ਅਤੇ ਉਹ ਮੂਰਤੀ ਦੇ ਮੂੰਹ 'ਚ ਤਾਂ ਸੁਆਹ ਪਈ ਆ, ਉਹਦੇ ਲਾਗਿਓਂ ਚੂਹੇ ਖਾ ਗਏ, ਮੂਰਤੀ ਦੇ ਪਿੱਛੋਂ ਚੂਹੇ ਨਿਕਲੇ, ਉਹ ਸਾਰਾ ਕੁਛ ਖਾ ਗਿਆ। ਉਹ ਸ਼ਬਦ ਹੀ ਲਿਖਿਆ ਇਸ ਮੂਰਤ ਕੇ ਮੁਖਛਾਰ, ਜਿਸ ਮੂਰਤ ਅਗਰ ਤੁਸੀਂ ਕਹਿੰਦੇ ਹੋ ਕਬੀਰ ਸਾਹਿਬ ਡੰਕੇ ਦੀ ਚੋਟ ਨਾ ਕਹਿ ਰਹੇ, ਤੁਸੀਂ ਕਹਿੰਦੇ ਹੋ ਗ੍ਰੰਥ ਸਾਹਿਬ ਦੇ ਵਿੱਚ ਦਸਾਂ ਪਾਤਸ਼ਾਹ ਦੀ ਜੋਤ ਹੈ, ਉਸੇ ਤਰ੍ਹਾਂ ਮੂਰਤੀ ਨੂੰ ਆਪ ਸ਼ਬਦ ਕਹਿ ਰਿਹਾ ਵੀ ਜੇ ਇਹ ਮੂਰਤ ਸੱਚੀ ਹੈ ਇਹਦੀ ਤੇ ਛਾਤੀ 'ਤੇ ਪੈਰ ਰੱਖ ਕੇ ਘੜਨਾ ਰਹੇ ਨਾ ਉਹਨੂੰ ਥੌੜੇ ਮਾਰ ਮਾਰ ਕੇ ਛਾਤੀ ਨੂੰ ਘੜਿਆ, ਇਹ ਤੁਹਾਡੇ ਮੰਦਰ 'ਚ ਆਣ ਕੇ ਖਰਾਬ ਹੋ ਗਈ। ਇਹ ਜਿਹੜੇ ਗ੍ਰੰਥ ਸਾਹਿਬ ਬਣਦੇ ਹੈ ਅੰਮ੍ਰਿਤਸਰ ਜਾ ਕੇ ਦੇਖੋ, ਉਹ ਬੁਰਾ ਹਾਲ ਹੈ ਕਿ ਕਗਲਾ ਜਦੋਂ ਕਰਦੇ ਜਦੋਂ ਦਿੰਦੇ ਹੈ ਉਦੋਂ ਚਾਰ ਪੰਜ ਕਿਉਂਕਿ ਪੌੜੀਆਂ 'ਤੇ ਰੱਖੀਆਂ ਨਹੀਂ ਹੁੰਦੀਆਂ, ਇੰਨੇ ਗ੍ਰੰਥ ਸਾਹਿਬ ਹੁੰਦੇ, ਚਾਰ ਪੰਜ ਗ੍ਰੰਥ ਸਾਹਿਬ ਥੱਲੇ ਰੱਖ ਕੇ ਕਹਿੰਦੀ ਜੀ ਤੁਹਾਨੂੰ ਵਧੀਆ ਮਾਲ ਦਿੰਦੇ ਹਾਂ, ਉੱਤੋਂ ਲਾ ਕੇ ਉਹ ਫਿਰ ਗ੍ਰੰਥ ਸਾਹਿਬ ਅਨੁਦਾਨ ਫਿਰ ਪੱਤਰੇ ਨੂੰ ਚੱਲ ਦੇਖੋ ਜੀ ਕਿੰਨਾ ਪੱਤਰਾ ਗੁਰੂ ਨੂੰ ਪੜ੍ਹ ਕੇ ਵੇਚ ਕੇ ਆਉਣ, ਔਰ ਜਿਹੜਾ ਤੁਸੀਂ ਗੁਰੂ ਮੰਨਦੇ ਹੋ ਉਹਨੂੰ ਪੱਤਰਿਆਂ ਨੂੰ ਆ ਸਾਰਾ ਦੇਖ ਕੇ ਇਹ ਜਦੋਂ ਉਹ ਬੰਦੇ ਦੇ ਹੱਥ 'ਚ ਆ ਜਾਂਦਾ ਨਾ, ਉਹ ਫਿਰ ਕਹਿੰਦਾ ਜੀ ਮੈਂ ਇਹਨੂੰ ਜੇ ਬੱਸ 'ਚ ਜਾਣਾ ਹੈ ਨਾ ਆਪਣੇ ਪਿੰਡ, ਅਤੇ ਮੈਂ ਬੱਸ ਦੇ ਵਿੱਚ ਉਹ ਸਿਰ 'ਤੇ ਹੀ ਚੱਕੀ ਰੱਖਣਗੇ, ਅਸੀਂ ਇੰਡੀਆ ਤੋਂ ਜਹਾਜ਼ 'ਚ ਚੱਕੇ ਦੇਖੇ ਗ੍ਰੰਥ। ਮੈਂ ਤੁਹਾਨੂੰ ਚੀਜ਼ ਉਹ ਦੱਸਦਾ ਹਾਂ, ਉਹ ਕਹਿੰਦੇ ਜੀ ਇਹਦਾ ਅਦਬ ਹੈ, ਥੱਲੇ ਨਹੀਂ ਅਸੀਂ ਜਾ ਸਕਦੇ, ਗੋਦ 'ਚ ਨਹੀਂ ਰੱਖ ਸਕਦੇ ਉਹ, ਅਤੇ ਸਾਰੇ ਅਸੀਂ ਆਪ ਕਰਦੇ ਰਹੇ ਕਿਸੇ ਨੇ ਕੀ, ਅਸੀਂ ਜੇ ਕਿਸੇ ਨੇ ਗ੍ਰੰਥ ਸਾਹਿਬ ਦੀ ਬੀੜ ਲਿਆਉਣੀ ਅਸੀਂ ਕਾਰ 'ਚ ਕਿਸੇ ਨੂੰ ਦੇਣੀ, ਕਿਹੜਾ ਕੱਚਾ ਪਹਿਲਾਂ ਅੱਗੇ ਰੁਮਾਲਾ ਰੱਖ ਪਹਿਲਾਂ ਆਪਣੇ ਪੱਟਾਂ ਦੇ ਉੱਤੇ, ਉੱਤੇ ਬੀੜ ਰੱਖ ਸਾਰਾ ਜਾਂ ਸਿਰ 'ਤੇ, ਔਰ ਕਈਆਂ ਨੇ ਸਿਰ 'ਤੇ ਹੀ ਚੱਕੀ ਰੱਖਣੀ ਸਾਰੀ ਬਾਤ 'ਚ। ਆਹ ਪਿੱਛੇ ਜਿਹੇ ਸਾਰੀਆਂ ਚੀਜ਼ਾਂ ਹੋਈਆਂ ਜਦੋਂ ਅੱਤਵਾਦੀਆਂ ਦਾ ਜ਼ੋਰ ਹੋ ਗਿਆ, ਕਿਉਂਕਿ ਉਹ ਸਖ਼ਤ ਇਹਦੇ ਪੁਜਾਰੀ ਹੈ। ਉਹ ਜਿਸ ਵੇਲੇ ਗ੍ਰੰਥ ਸਾਹਿਬ ਉੱਥੋਂ ਵੀ ਉੱਥੇ ਉਹਨਾਂ ਨੂੰ ਨਹੀਂ ਖਾ ਗਿਆ ਜਿਹਨਾਂ ਦੇ ਪੈਰ ਥੱਲੇ ਰੱਖਿਆ, ਸਾਡੇ ਬੱਚਿਆਂ ਲਈ ਹਊਆ ਬਣਾ ਦਿੱਤਾ ਜੇ ਲਾਗੇ ਵੀ ਚਲੇ ਜਾਣ ਪੱਤਰ ਵੀ ਛੱਡ ਦੇਣ ਅਤੇ ਉਹ ਗੁਰੂ ਬੇਅਦਬੀ ਕਰ ਦਿੱਤੀ, ਉੱਥੇ ਨਹੀਂ ਬੇਅਦਬੀ ਹੁੰਦੀ। ਇਸੇ ਤਰ੍ਹਾਂ ਮੂਰਤੀ ਘੜਨ ਵਾਲੇ ਨੂੰ ਕਬੀਰ ਸਾਹਿਬ ਕਹਿੰਦੇ ਤੇਰੀ ਮੂਰਤੀ ਉਸ ਘੜਨ ਵਾਲੇ ਨੂੰ ਕਿਉਂਕਿ ਖਾ ਗਈ, ਜੇ ਮੂਰਤ ਸੱਚੀ ਹੈ ਉਹ ਘੜਨ ਵਾਲੇ ਨੇ ਜਿਹਨੇ ਇਹਦੀ ਛਾਤੀ 'ਤੇ ਪੈਰ ਰੱਖ ਕੇ ਅਤੇ ਸੁੰਬੇ ਦੇ ਨਾਲ ਥੌੜਾ ਮਾਰ ਮਾਰ ਇਹਦੇ ਨਕਸ਼ ਨੈਣ ਬਣਾਏ ਆ, ਤੂੰ ਉਹ ਮੂਰਤੀ ਲਿਆ ਕੇ ਮੰਦਰ 'ਚ ਖੜਾ ਕਰਕੇ ਉਹਨੂੰ ਪੂਜਣ ਡਿਆ, ਅਤੇ ਰੱਬ ਕਿੱਥੇ ਹੈ? ਇਸ ਤਰ੍ਹਾਂ ਪੂਜਣ ਕੋ ਬਹੁ ਦੇ, ਬੜੇ ਬੜੇ ਦੇਵਤਿਆਂ ਦੀਆਂ ਮੂਰਤੀਆਂ ਬਣਾ ਕੇ ਤੂੰ ਪੂਜ ਰਿਹਾ, ਤੀਰਥਾਂ ਪਾਣੀਆਂ 'ਚ ਨਹਾ ਰਿਹਾ, ਤਾਂ ਕਬੀਰ ਸਾਹਿਬ ਇੱਥੋਂ ਸ਼ੁਰੂ ਕਰਦੇ ਹੈ, ਕਹਿੰਦਾ ਇਸ ਜ਼ਹਿਰ ਤੂੰ ਬਚ ਜਾ, ਵਿਖੇ ਬਾਚੇ ਅਸੀਂ ਇਹ ਟਿਊਨ ਰੱਖੀ ਹੈ, ਬਚ ਜਾ ਮੋੜ ਤੋਂ ਪਈ, ਕੀ ਕਰ ਹਾਰੇ ਰਾਤੇ ਰੱਬ ਦੇ ਨਾਂ 'ਚ ਰੱਖਿਆ ਜਾ, ਵਿਖੇ ਬਾਚੇ ਬੜਾ ਮਨ ਬਣਾਉਣਗੇ। ਹੁਣ ਦੇਖੋ ਤੁਸੀਂ ਸਭ ਬੋਲੋ, ਵਿਖੇ ਕਹਿੰਦੇ ਪੂਜਾ ਦੇ ਜ਼ਹਿਰ ਦੇ ਢੰਗਾਂ ਤੂੰ ਬਚ ਜਾ, ਜ਼ਹਿਰ ਤੂੰ ਬਚ ਜਾ, ਇਹ ਕੋਈ ਅੰਮ੍ਰਿਤ ਨਹੀਂ ਕੋਈ ਕੁਛ ਨਹੀਂ ਹੈ, ਜ਼ਹਿਰ ਹੀ ਜ਼ਹਿਰ ਹੈ ਇਹ ਪੂਜਾ ਦੇ ਢੰਗ। ਜਹਾਜ਼ ਸ਼ਬਦ ਵਾਲਾ ਗੁਰਮੰਤਰ ਵਾਲਾ
ਗਹਿਓ ਨਾਰਾ
ਜਿਸ ਜਹਾਜ਼ ਨਾਲ ਤੈਨੂੰ ਪਾਰ ਲਿਜਾਣਾ ਸੀ ਤੂੰ ਉਹਦੇ ਤੇ ਚੜਿਆ ਨੀ ਗਹਿਓ ਕਹਿੰਦੇ ਫੜਨ ਨੂੰ
ਗਹਿਓ ਨਾਰਾ
ਕਰ ਲਈਏ ਵੀ ਤੇਰੇ ਇਹ ਚਾਲੇ ਚੰਗੇ ਨਹੀਂ ਹੈ ਤੇਰੇ
ਕਹੋ ਕਬੀਰ ਛੂਟਣ ਨਹੀਂ ਕਹੋ ਕਬੀਰ ਛੂਟਣ ਨਹੀਂ
ਮਨ ਬਾ
ਮਨ
ਕਾਹਦੇ ਨਾਲ ਛੁੱਟੇਗਾ
ਛੂਟਣ ਹਰ ਕੀ
ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਸਰਦਾ ਤਾਂ ਸਾਨੂੰ ਪਤਾ ਹੀ ਨਹੀਂ ਰੱਬ ਦੇ ਅਸੀਂ ਸੇਵਾ ਕਿੱਥੇ ਕਰੀਏ ਉਹਨੂੰ ਸਾਨੂੰ ਪਤਾ ਹੀ ਨਹੀਂ ਹਾਂ ਸਾਨੂੰ ਇੰਨਾ ਪਤਾ ਨਾਮ ਜਪਣ ਦਾ ਤੋ ਬਾਣੀ ਚ ਹੈ ਹਰ ਕੀ ਟਹਿਲ ਕਮਾਵਣੀ ਜਪੀਏ ਰੱਬ ਕਾ ਨਾਮ ਉਹਦਾ ਨਾਮ ਜਪਣਾ ਹੀ ਉਹਦੀ ਸੇਵਾ ਹੈ ਉਹ ਸ਼ਬਦ ਰੂਪ ਹੈ ਉਹਦੀ ਸ਼ਬਦ ਨਾ ਹੀ ਸੇਵਾ ਹੋ ਸਕਦੀ ਹੈ ਬਾਕੀ ਕੰਮ ਹੈ ਸ਼ਬਦ ਆ ਇਹਦਾ ਮਤਲਬ ਮੇਰੇ ਖਿਆਲ ਜੇ ਸਮਝ ਆ ਜਾਣਾ ਤੇ ਚੰਗਿਆੜੇ ਨੇ ਕਲਨਾਪਣ ਫੜਕ ਗਿਆ ਐਡਾ ਵੱਡਾ ਇਹ ਭਗਤ ਤਾਂ ਬਾਬੇ ਮਹੱਲਿਆਂ ਤੋਂ ਬਾਅਦ ਸਭ ਤੋਂ ਪਹਿਲਾਂ ਬਾਣੀ ਕਬੀਰ ਜੀ ਉਹਦੀ ਆਏਗੀ ਔਰ ਕਦੀ ਵੀ ਕਬੀਰ ਜੀ ਤੋਂ ਬਗੈਰ ਨਹੀਂ ਲਿਖਿਆ ਹੋਏਗਾ ਇੰਨਾ ਮਾਣ ਦਿੱਤਾ ਭਗਤਾਂ ਨੂੰ ਹਰ ਵੇਲੇ ਨਾਲ ਜੀਓ ਹੋਏਗਾ ਦੋ ਥਾਂ ਐਸੇ ਹੈ ਜਿੱਥੇ ਕਿ ਜੀਓ ਨਹੀਂ ਲਿਖਿਆ ਉਹ ਅਸੀਂ ਪਿਛਲੀ ਟੇਪਾਂ 'ਚ ਦੱਸ ਸਕਾਂਗੇ ਸਾਡਾ ਵਿਸ਼ਾ ਨਹੀਂ ਹੈ ਪਰ ਜਿਹੜੇ ਵੀ ਭਗਤਾਂ ਨੂੰ ਸਤਿਕਾਰਿਆ ਗਿਆ ਹੈ ਉਹ ਜੀਓ ਕਹਿ ਕੇ ਲਿਖਿਆ ਔਰ ਬਾਬੇ ਨਾਨਕ ਨਾਲ ਕਹਿਤਾ ਜੇ ਤੂੰ ਭਗਤਾਂ ਨੂੰ ਜੀਓ ਕਰਕੇ ਬੁਲਾਏਗਾ ਨਾ ਤੈਨੂੰ ਜੰਮ ਦੀ ਤਲਬ ਨਹੀਂ ਹੋਏਗੀ ਜੇ ਕੋਈ ਜੀਓ ਕਹੇ ਉਹਨਾਂ ਕੋ ਜੰਮ ਕੀ ਤਲਬ ਨਾ ਹੋਏ ਇਹ ਜਿਹੜੇ ਵੱਡੇ ਭਗਤ ਹੋਏ ਤੋ ਉਸ ਭਗਤ ਨੂੰ ਅਸੀਂ ਸ਼ੁਰੂ ਤੋਂ ਸਟੱਡੀ ਕਰਨ ਲੱਗੇ ਹੈ
ਕਾਲ ਬੂਤ ਕੀ ਹਰਨੀ ਕਾਲ ਬੂਤ ਕੀ ਹਰਨੀ
ਸ਼ਬਦ ਤੋਂ ਪਹਿਲਾਂ ਇਹਦਾ ਰਾਸ ਲੈਣ ਲਈ ਕਬੀਰ ਸਾਹਿਬ ਦਾ ਅਲੰਕਾਰ ਸਾਨੂੰ ਸਟੱਡੀ ਕਰਨਾ ਪੈਣਾ ਵੀ ਇਹ ਕੀ ਕਹਿ ਰਹੇ ਨੇ ਕਾਲਬੂਤ ਕੀ ਅਸਤਨੀ ਮਨ ਬਾਵਰਾ ਰੇ ਰਚਨ ਰਚਿਓ ਜਗਦੀਸ਼ ਇਹ ਕੀ ਲਿਖ ਕੀ ਰਹੇ ਨੇ ਜਿਹੜਾ ਹਾਥੀ ਹੈ ਇਹਨੂੰ ਸਭ ਤੋਂ ਜ਼ਿਆਦਾ ਕਾਮ ਦਾ ਰੋਗ ਸਤਾਉਂਦਾ ਔਰ ਮਰਦਾ ਹਾਥੀ ਕਾਮ ਨਾ ਹੀ ਹੈ ਜਿਹੜਾ ਮਾਨਸ ਹੈ ਇਹ ਹਉਮੇ ਨਾ ਮਰਦਾ ਹੈ ਜਿਹੜਾ ਹਾਥੀ ਹੈ ਕਾਮ ਰੋਗ ਨਾ ਮਰਦਾ ਹੈ ਜਿਹੜਾ ਪਤੰਗਾ ਹੈ ਇਹ ਦ੍ਰਿਸ਼ਟ ਰੋਗ ਨਾ ਮਰਦਾ ਹੈ ਦੇਖਣ ਨਾਲ ਲਾਈਟ ਨੂੰ ਦੇਖਿਆ ਨਹੀਂ ਤੇ ਭਵੱਕੜ ਪਏ ਨਹੀਂ ਤੇ ਮਰੇ ਨੇ ਜਿਹੜੀ ਮੱਛੀ ਹੈ ਉਹ ਜੀਭ ਦੇ ਰੋਗ ਨਾਲ ਮਰਦੀ ਹੈ ਕੁੰਡੀ 'ਚ ਮਾਸ ਫਸਿਆ ਹੋਵੇ ਉਹ ਜੀਭ ਨਾ ਸਵਾਦ ਹੁੰਦਾ ਇਹਨੂੰ ਉੱਥੇ ਫਸ ਜਾਂਦੀ ਮੱਛੀ ਜੀਭ ਰੋਗ ਨਾਲ ਮਰਦੀ ਹੈ ਹਾਰਨ ਜਿਹੜਾ ਇਹਨੂੰ ਕੰਨਾਂ ਦਾ ਰੋਗ ਹੈ ਨਾਦ ਸੁਣਨ ਦਾ ਉਹ ਗੰਢਾ ਹੇੜੀ ਦੀ ਸੁਰ ਜਦ ਸੁਣਦਾ ਸ਼ਿਕਾਰੀ ਵਜਾਉਂਦਾ ਸਿੱਧਾ ਛਾਤੀ 'ਚ ਤੀਰ ਖਾ ਲੈਂਦਾ ਔਰ ਪਿੱਛੇ ਨਹੀਂ ਹਟਦਾ ਹਾਰਨ ਦੀ ਮੌਤ ਇਹਦੀ ਹਾਥੀ ਦੀ ਮੌਤ ਔਰ ਪਤੰਗੇ ਦੀ ਮੌਤ ਮੱਛੀ ਦੀ ਮੌਤ ਔਰ ਬੰਦੇ ਦੀ ਮੌਤ ਹਉਮੇ ਨਾ ਹੁੰਦੀ ਹੈ ਜੇ ਕਿਤੇ ਹਉਮੇ ਬੰਦੇ 'ਚ ਨਿਕਲ ਜਾਏ ਇਹ ਡੈਥਲੈਸ ਹੈ ਔਰ ਇਹੋ ਹੀ ਕੰਮ ਗਿਆਨ ਕਰਦਾ ਵੀ ਹਉਮੇ ਮਾਰ ਤੂੰ ਅਮਰ ਹੋ ਜਾਏਗਾ ਇਸ ਕਰਕੇ ਇੱਥੇ ਹਾਥੀ ਨੂੰ ਫੜਨ ਦਾ ਤਰੀਕਾ ਹੀ ਇਹ ਕਬੀਰ ਸਾਹਿਬ ਕਹਿ ਰਿਹਾ ਵੀ ਜੰਗਲ ਦੇ ਵਿੱਚ ਇੱਕ ਬਹੁਤ ਡੂੰਘਾ ਟੋਆ ਪੁੱਟ ਲੈਂਦੇ ਉਹਦੇ ਉੱਤੇ ਫਿਰ ਪਤਲੀ ਜੀ ਛਿਟੀਆਂ ਛਟੀਆਂ ਪਾ ਕੇ ਨਾ ਬੜੀ ਹਲਕੀ ਜੀ ਛੱਤ ਉੱਤੇ ਪੱਤੇ ਪੁੱਤੇ ਪਾ ਕੇ ਐਨ ਲੈਵਲ ਕਰਕੇ ਜ਼ਮੀਨ ਤੇ ਉਹਦੇ ਉੱਤੇ ਇੱਕ ਫਿਰ ਕਾਗਜ਼ਾਂ ਦਾ ਬੁੱਤ ਕਲਬੂਤ ਬਣਾਉਂਦੇ ਆ। ਕਾਲਬੂਤ ਕਹਿੰਦੇ ਹੈ ਕਲਬੂਤ ਨੂੰ ਤੇ ਸਕੈਲੇਟਨ ਕਲਬੂਤ ਕਹਿੰਦੇ ਸਕੈਲੇਟ ਹਾਥਣੀ ਵਰਗੀ ਸ਼ਕਲ ਕਾਗਜ਼ਾਂ ਦੀ ਹਾਥਣੀ ਉਸ ਦੇ ਉੱਤੇ ਖੜੀ ਕਰ ਦਿੱਤੀ ਜਾਂਦੀ ਹੈ ਟੈਂਪਰੇਰੀ ਛੱਤ ਦੇ ਉੱਤੇ ਆ ਪਰੇ ਹੋ ਜਾਂਦੇ ਆ। ਉਹ ਹਾਥਣੀ ਦੀ ਸ਼ਕਲ ਦੇਖ ਕੇ ਹਾਥੀ ਕਾਮ ਦੇ ਵੈਗ ਚ ਆਉਂਦਾ ਹੈ ਔਰ ਉੱਥੇ ਧੜਮ ਕਰਕੇ ਸਭ ਕੁਛ ਵਿੱਚੇ ਡਿੱਗ ਪੈਂਦਾ ਔਰ ਉੱਥੇ ਟੋਏ 'ਚ ਹੀ ਰਹਿੰਦਾ। ਫਿਰ ਉਹਨੂੰ ਕਈ ਦਿਨ ਉੱਥੇ ਭੁੱਖਾ ਰੱਖਦੇ ਹੈ ਕਰਕੇ ਅਤੇ ਫਿਰ ਉਹਨੂੰ ਕੱਢ ਕੇ ਸ਼ਹਿਰ 'ਚ ਲਿਜਾਂਦੇ ਹੈ। ਫਿਰ ਉਹਨੂੰ ਸਾਰੀ ਉਮਰ ਉਹ ਅੰਕਸ ਸਹਿਣਾ ਪੈਂਦਾ ਸੀਸ ਦੇ ਉੱਤੇ ਕਿਉਂਕਿ ਹਾਥੀ ਨੂੰ ਡੰਡੇ ਨਾਲ ਨਹੀਂ ਹਿੱਕਿਆ ਜਾਂਦਾ, ਹਾਥੀ ਨੂੰ ਸੂਆ ਹੁੰਦਾ ਹੈ ਜਿਹੜਾ ਮਹਾਵਤ ਉਹਦੇ ਸਿਰ 'ਚ ਮਾਰਦਾ ਹੈ ਔਰ 'ਚ ਫਿਰ ਖੂਨ ਵੀ ਨਿਕਲਦਾ ਜ਼ਖਮ ਵੀ ਹੁੰਦਾ। ਪਰ ਆਮ ਇਹ ਹਾਥੀ ਰੱਖਣ ਵਾਲਿਆਂ ਕੋਲੋਂ ਅਸੀਂ ਪੁੱਛਿਆ ਵੀ ਇੰਨੇ ਜ਼ਖਮ ਹੋ ਜਾਂਦੇ ਸਾਰਾ ਦਿਨ ਤੋਰ ਦਿਓ, ਕਹਿੰਦੇ ਜੀ ਇਸ ਵੇਲੇ ਤਾਰੇ ਰਾਤ ਨੂੰ ਚੜ੍ਹਦੇ ਆ ਇਹਦੇ 'ਤੇ ਮੇਰ ਆ ਸਾਰੇ ਜ਼ਖਮ ਠੀਕ ਹੋ ਜਾਂਦੇ ਰਾਤ ਨੂੰ। ਸੋ ਹਾਥੀ ਦਾ ਜਿਹੜਾ ਅੰਕਸ ਦਾ ਸਹਿਣਾ ਕਿਉਂ ਸਹਿਆ, ਕਿਉਂ ਕਾਂ ਪਿੱਛੇ ਗਿਆ ਔਰ ਉੱਥੇ ਕੈਦ ਹੋ ਗਿਆ। ਇੱਥੋਂ ਮਹਾਰਾਜ ਸ਼ੁਰੂ ਕਰਦੀ ਹੈ ਭਈ
ਕਾਲ ਭੂਤ
ਸਭ ਦਾ ਸਮ ਦ੍ਰਿਸ਼ਟੀ 'ਚ ਜਾਂਦੇ, ਕਹਿੰਦੇ ਕਿਸੇ ਦਾ ਕਸੂਰ ਨਹੀਂ ਹੈ, ਇਨਸਾਨ ਨਾਲ ਵੀ ਇਹ ਚੀਜ਼ ਹੁੰਦੀ ਹੈ। ਇਸ ਰੋਗ 'ਚ ਆਣ ਕੇ ਉਹ ਕਹਿੰਦੇ ਰਚਨ ਰਚੋ ਜਗਦੀ, ਉਹਦੀ 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 ਟੋਰ ਹੀ ਹੋਈ ਹੈ।
ਕਾਮ ਸੋ ਆਏ ਗਾਜ ਆਸ ਪਰੇ ਮਨ ਬਾਰਾ, ਕਾਮ ਸੋ ਆਏ ਗਾਜ ਬਸ ਪਰੇ ਮਨ ਬਾਰਾ, ਮਨ ਅੰਕਸ ਸਹਿਓ ਸੀਸ, ਅੰਕਸ ਸਹਿਓ ਸੀਸ,
ਸਭ ਤੂੰ ਵੱਡਾ ਟੋਪ ਤੇ ਰੱਖ ਕੇ ਕਹਿੰਦੇ ਇਸ ਜ਼ਹਿਰ ਤੂੰ ਬਚ ਜਾਈ। ਭਜਨ ਕਰ, ਨਿਰਭੈ ਹੈ ਮਾਇਆ ਤੂੰ ਰਹਿਤ, ਨਿਰਭੈ ਨਿਡਰ ਨਹੀਂ ਹੈ ਇੱਥੇ। ਨਿਰਭੈ ਦੇ ਦੋ ਲਫ਼ਜ਼ ਹੋਣਗੇ, ਮਾਇਆ ਤੂੰ ਪਰੇ ਹੋ ਜਾਣੇ ਨੂੰ ਵੀ ਨਿਰਭੈ ਕਿਹਾ ਹੈ। ਸਾਰੀ ਬਾਣੀ 'ਚ ਦੋ ਅਸੀਂ ਕੱਢੇ ਆ ਔਰ ਐਨ ਫਿੱਟ ਬੈਠਦੇ ਆ। ਇੱਥੇ ਨਿਰਭੈ ਇਹ ਨਹੀਂ ਵੀ ਤੂੰ ਰੱਬ ਤੋਂ ਨਿਰਭੈ ਹੋ ਜਾ, ਇੱਥੋਂ ਮਾਇਆ ਤੋਂ ਪਰੇ ਹੋ ਜਾਣੇ ਨੂੰ ਵੀ ਨਿਰਭੈ ਕਿਹਾ ਹੈ। ਇਹ ਸਾਨੂੰ ਤਾਂ ਸਮਝ ਆਈ, ਸਾਨੂੰ ਇੱਥੇ ਲਫ਼ਜ਼ ਫਸ ਗਿਆ ਵੀ ਨਿਰਭੈ ਹੋਏ ਅਤੇ ਸਾਡੇ 'ਤੇ ਹਮੇਸ਼ਾ ਰੱਬ ਦੇ ਪੈ 'ਚ ਰਹਿਣਾ। ਇਹ ਨਿਰਭੈ ਕਿੱਥਾਂ ਅਸੀਂ ਚੜ੍ਹੇ, ਫਿਰ ਕਬੀਰ ਸਾਹਿਬ ਨੇ ਅਸੀਂ ਕਿਹਾ ਵੀ ਚੜ੍ਹੋ ਪੁਰਾਣੀ ਤੋਂ ਪੁਰਾਣੀ ਹਿੰਦੀ ਦੀ ਡਿਕਸ਼ਨਰੀ ਫੜੋ। ਅਸੀਂ ਦਿੱਲੀ ਫਿਰ ਲਾਇਬ੍ਰੇਰੀ 'ਚ ਗਏ, ਸਾਨੂੰ ਇੱਕ ਪੁਰਾਣੀ ਹਿੰਦੀ ਦੀ ਡਿਕਸ਼ਨਰੀ ਮਿਲੀ, ਉਹਦੇ 'ਚ ਆ ਮੈਂ ਨਾ ਲਿਖਿਆ ਨਿਰਭੈ, ਮੈਨੇ ਬਗੈਰ ਨਿਰਭੈ ਨਡਰ ਵੀ ਅਤੇ ਮਾਇਆ ਤੋਂ ਵੀ ਪਰੇ, ਉਸ ਅਵਸਥਾ ਨੂੰ ਵੀ ਨਿਰਭੈ ਕਿਹਾ। ਉਹ ਚ ਕਿਹਾ ਵੀ ਇਹ ਜਿਹੜੀ ਮਾਇਆ ਪੈ ਰਹੀ ਆ ਸਾਰੀ, ਇਹ ਤੂੰ ਪਰੇ ਹੋ ਕੇ ਪ੍ਰਭੂ ਨੂੰ ਭਾਜ ਨਿਰਭੈ ਹੋ। ਸਾਰੇ ਮਾਇਆ ਦੇ ਕਾਸ਼ਤਾਨੇ ਦੱਸਣਗੇ ਉਹਨੂੰ। ਜਿਹੜਾ ਬਾਂਦਰ ਹੁੰਦਾ ਹੈ ਉਹਨੂੰ ਪਤਾ ਕਿੱਦਾਂ ਫੜਦੇ, ਆ ਬਾਂਦਰ ਜਿਹੜੇ ਇੱਕ ਬਾਂਦਰੀ ਦੇ ਘੱਗਰੀ ਪਵਾਈ ਹੁੰਦੀ ਹੈ, ਇੱਕ ਬਾਂਦਰ ਦੇ ਘੁੰਗਰੂ ਘੰਗਰੂ ਬੰਨ ਕੇ ਉਹ ਮਾਰ ਡੰਡੇ ਮਾਰਦੇ ਨਚਾਉਂਦੇ ਆ ਸਾਰੇ ਸ਼ਹਿਰਾਂ 'ਚ, ਹੁਣ ਤਾਂ ਬਹੁਤ ਘੱਟ ਰਿਵਾਜ ਗਿਆ, ਪਿੱਛੇ ਸਾਰਾ ਇੰਜੋਇਮੈਂਟ ਦੇ ਬੱਚਿਆਂ ਨੇ ਇਹੋ ਆਉਂਦੇ ਸੀ ਵੀ ਬਾਂਦਰੀ ਦੇ ਬਾਂਦਰ ਵਾਲੇ ਆ ਗਏ ਤਮਾਸ਼ਾ ਦੇਖੀ। ਆਹ ਉਦਾਹਰਣ ਦਿੱਤਾ ਹੈ ਵੀ ਜੇ ਤੂੰ ਇਹਨਾਂ ਚੀਜ਼ਾਂ ਤੋਂ ਨਾ ਬਚਿਆ ਤਾਂ ਤੈਨੂੰ ਵੀ ਬਾਂਦਰ ਅਤੇ ਬਾਂਦਰੀਆਂ ਨੂੰ ਨੱਚਣਾ ਪੈਣਾ। ਮੂਲੀ ਗਿਆਨ ਨਹੀਂ ਹੈ, ਮੈਨਕਾਇੰਡ ਦੇ ਸੁਖੀ ਕਰਨ ਲਈ ਗਿਆਨ ਹੈ। ਤੂੰ ਕਹਿੰਦਾ ਜਿਹੜਾ ਬਾਂਦਰ ਹੈ ਉਹਨੂੰ ਉਹ ਲਾਲਚ ਫਸਦਾ, ਉਹ ਜਿੱਥੇ ਬਾਂਦਰ ਦਰਖਤਾਂ 'ਤੇ ਬਹੁਤ ਰਹਿੰਦੇ ਹੋਣ ਨਾ, ਬਾਂਦਰ ਹਮੇਸ਼ਾ ਇਹਨਾਂ ਦਾ ਗਰੁੱਪ ਹੁੰਦਾ ਝੁੰਡਾਂ ਦੇ ਝੁੰਡ, ਉੱਥੇ ਜਿਹੜਾ ਇੱਕ ਬਾਂਦਰ ਕਰੂ ਬਾਕੀ ਵੀ ਸਾਰੇ ਕਰਨਗੇ। ਉਸ ਦਰਖਤਾਂ ਦੇ ਥੱਲੇ ਜਾ ਕੇ ਨਾ ਜਿਹੜੇ ਬਾਂਦਰ ਫੜਨ ਵਾਲੇ ਆ ਉਹ ਇੱਕ ਕੁੱਜੀ ਲੈ ਜਾਂਦੇ ਆ, ਜਿਹਦਾ ਮੂੰਹ ਤੰਗ ਹੋਵੇ ਅਤੇ ਥੱਲਿਓ ਬੜੀ ਖੁੱਲ੍ਹੀ ਹੋਵੇ ਉਹਦੇ 'ਚ ਖਿੱਲਾ ਪਾ ਲੈਂਦੇ, ਦਾਣੇ ਪਾ ਲੈਂਦੇ। ਉਹ ਜਿਹੜੀ ਕੁੱਜੀ ਹੈ ਉਹਦੇ ਗਲ 'ਚ ਰੱਸੀ ਬੰਨ੍ਹ ਕੇ ਨਾ ਚੰਗੀ ਤਰ੍ਹਾਂ ਰਸਕੇਵਾਂ ਗੱਢ ਦੇ ਕੇ ਐਂ ਘੁੱਟੇ ਜਾਵੇ ਲਾਗੇ ਕਿ ਕਿੱਲੀ ਠੋਕ ਕੇ ਨਾ ਵੀ ਕਿਹੜੇ ਸਣੇ ਕੁੱਜੀ ਨਾ ਲੈ ਜਾਣ ਬਾਂਦਰ। ਅਤੇ ਉਹ ਜਿਹੜੀ ਕੁੱਜੀ ਹੁੰਦੀ ਨਾ ਉਹਦੇ ਨਾਲ ਰੱਸੀ ਐਨ ਉਹੀ ਚੀਜ਼ ਆਉਣੀ ਤਾਂ ਸ਼ਬਦ ਸਮਝ ਆਏਗਾ। ਉਹ ਕੁੱਜੀ ਨੂੰ ਰੱਸੀ ਬੰਨ੍ਹ ਕੇ ਐਨ ਉਹਦੀ ਜਿਹੜਾ ਦੂਸਰਾ ਐਂਡ ਆ ਉਹ ਕਿੱਲੀ ਠੋਕ ਕੇ ਕਿੱਲੀ ਨਾਲ ਤਕੜੀ ਤਰ੍ਹਾਂ ਬੰਨ੍ਹ ਦਿੰਦੇ ਵੀ ਕੁੱਜੀ ਜੇ ਕੋਈ ਲੈ ਖਿੱਚਣ ਵੀ ਤਾਂ ਨਿਕਲੇ ਨਾ। ਇਹ ਜਿਹੜਾ ਬਾਂਦਰ ਹੁੰਦਾ ਨਾ ਇਹਨੂੰ ਲਾਲਚ ਬੜਾ ਹੁੰਦਾ ਹੋਇਆ ਆਉਂਦਾ ਹੀ ਨਾ ਕੁੱਜੀ 'ਚ ਹੱਥ ਪਾਉਂਦਾ, ਹੱਥ ਪਾ ਕੇ ਅਤੇ ਪੂਰਾ ਖਿੱਲਾ ਨਾ ਭਰ ਲੈਂਦਾ। ਉਹ ਜਿਹੜਾ ਭਰਿਆ ਹੱਥ ਹੈ ਜਦੋਂ ਮੁੜ ਕੇ ਕੱਢਦਾ ਫਸ ਜਾਂਦਾ। ਸਾਡੇ ਘਰ ਇੱਕ ਵਾਰੀ ਰਾਤ ਨੂੰ ਬੜਾ ਖੜਾਕ ਹੋਇਆ, ਰਾਤ ਨੂੰ ਅਸੀਂ ਕਿਹਾ ਉਹ ਠਾ ਠਾ ਕੀ ਵੱਜ ਰਿਹਾ, ਅਰੇ ਕੀ ਹੋ ਗਿਆ, ਆਲੇ ਦੁਆਲੇ ਲੱਭ ਜਾਂ ਬੱਚੀਆਂ ਜਗਾਓ। ਜਦੋਂ ਉਹਦੀ ਬੱਚੀ ਗਾ ਕੇ ਦੇਖਿਆ ਤੇ ਬਿੱਲੀ ਦੇ ਸਿਰ 'ਚ ਗੜ ਵੀ ਵੱਜ ਗਈ। ਉਹ ਕਰੀ ਉਹਦੇ ਕਹਿੰਦੇ ਸਾਡਾ ਕਾਕਾ ਪੋਪ ਕਰ ਬਾਪੂ ਪੜ ਲੈ ਇਹਨੂੰ ਇਹ ਗੱਲ ਚੋਂ ਗੱਲ ਵੀ ਕਰੀ ਉਹ ਮੂੰਹ ਪਾ ਬੈਠੀ ਕਿਤੇ। ਕਈ ਵਾਰੀ ਐਸਾ ਹੁੰਦਾ ਵੀ ਹੱਥ ਪੈ ਜਾਂਦਾ ਮੁੜ ਕੇ ਨਿਕਲਦਾ ਨੀ। ਸਾਡਾ ਬਾਬਾ ਸਾਡੇ ਬਾਗ ਦਾ ਮਾਲਕ ਹੁੰਦਾ ਸੀ, ਉਹਨੇ ਸਾਰੀ ਉਮਰ ਕੱਖ ਨੀ ਕੀਤਾ ਵੀ ਮੈਂ ਠਾਣੇਦਾਰ ਦਾ ਪੋਤਾ ਹੈ। ਤੇ ਬਾਬਾ ਦਾ ਬਾਗ 'ਚ ਸਾਨੂੰ ਕਦੀ ਅੰਬ ਨੀ ਸੀ ਚੁੱਪਣ ਦਿੰਦਾ ਸੀ, ਪੜ ਲਾਗ ਰਹੇ ਪਿੰਡੋਂ ਪੜ ਕੇ ਆਉਣਾ, ਇਹ ਮੈਂ ਖੱਤਰੀਆਂ ਦੇ ਨਿਆਣਿਆਂ ਲਈ ਲਿਜਾਣੇ ਆ ਤੰਗ ਰਹੇ ਨੇ। ਅਸੀਂ ਕਿਹਾ ਯਾਰ ਅਸੀਂ ਮਾਰੇ ਆ, ਉਹ ਜਦੋਂ ਬਾਬੇ ਨੇ ਕਿਤੇ ਬਾਹਰ ਚਲੇ ਜਾਣਾ ਨਾ ਰੋਟੀ ਖਾਣ ਪਿੰਡ, ਅਸੀਂ ਦਰਖਤਾਂ 'ਤੇ ਚੜ ਕੇ ਐਨ ਸੰਦੂਰੀ ਅੰਬ ਜਿੰਨੇ ਸੀ ਲਾ ਲਾ ਕੇ ਚੁੱਪਣ। ਉਹ ਮੈਂ ਜੋ ਇੱਕ ਦਸੰਗ 'ਚ ਚੜਿਆ ਮੇਰਾ ਪੱਟ ਫਸ ਗਿਆ, ਉਹ ਜਦੋਂ ਮੈਂ ਉਹਨੂੰ ਉਧਰੋਂ ਬਾਬਾ ਆ ਗਿਆ ਸਾਰੇ 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 ਮੁੰਡੇ ਛਾਲ ਮਾਰ ਕੇ ਹੋ ਗਏ ਮੈਂ ਉਹ ਦਸੰਗ 'ਚ ਲੱਤ ਕੱਢਣ ਲੱਗਾ ਤੇ ਫੁੱਲ ਗਈ ਸਹੀ। ਮੈਂ ਬੜਾ ਭਾਵੇਂ ਕਹਿ ਲੈ ਤੇ ਉਹ ਬਾਬਾ ਆ ਕੇ ਉਹ ਨਿਆਣਿਆਂ ਨੂੰ ਦੌੜੇ ਜਾਂਦੇ ਉਹਨੂੰ ਦੇਖ ਕੇ ਕਹਿੰਦੇ ਅੱਛਾ ਕਿਤੇ ਕਾਬੂ ਆ ਗਿਆ ਬੱਚੇ ਤੁਹਾਨੂੰ ਫੇਰ ਦੱਸੂ ਡਾਂਗ ਰੱਖਦਾ ਸੀ ਉਹ ਕਿਤੇ ਮੈਂ ਉੱਤੋਂ ਕਿਹਾ ਬਾਬਾ ਮੇਰੀ ਲੱਤ ਫਸ ਗਈ ਹੈ ਚੌਥੀ 'ਚ ਪੜ੍ਹਦਾ ਤੀਜੀ 'ਚ ਅਤੇ ਉਹ ਕਹਿੰਦਾ ਫਸੀ ਰਹਿੰਦੇ ਕਾਬੂ ਆਇਆ। ਅੱਜ ਮੈਨੂੰ ਪਤਾ ਲੱਗਾ ਵੀ ਜਿਹੜੇ ਸੰਦੂਰੀ ਅੰਬ ਮੈਂ ਲਿਜਾਣੇ ਸੀ ਉਹ ਕੌਣ ਚੂਪ ਜਾਂਦਾ, ਇਹ ਪੱਸੀਓਂ ਪੜ ਕੇ ਆਣ ਕੇ ਸਾਰਾ ਉਹ ਸਾਰੇ ਦਾ ਸਾਰੇ ਉੱਤੇ ਚੜ੍ਹ ਜਾਂਦੇ ਆ, ਸਾਰਾ ਅੰਬ ਲੈ ਜਾਂਦੇ। ਹੁਣ ਮੈਂ ਰੋਟੀ ਖਾਣ ਕੋ ਹੋਰ ਟਾਈਮ ਬਣਾਉਂਗਾ ਜਾਣ, ਉਹ ਮੇਰਾ ਫਸ ਗਿਆ ਜੀ ਉਹ ਤੇ ਜੀ ਸਾਰੇ ਉਹ ਸਗਾ ਉਹ ਉਹਨੇ ਨਹੀਂ ਲਿਹਾਜ਼ ਕੀਤਾ, ਉਹ ਬਹਿ ਕੇ ਜਾ ਕੇ ਆਪਣੀ ਮੰਜੀ ਫਸ ਗਿਆ। ਉਹ ਜਿਹੜੇ ਮੁੰਡੇ ਦੌੜੇ ਜਾਂਦੇ ਸੀ ਨਾ ਉਹਨੇ ਜਾ ਕੇ ਮਾਂ ਜੀ ਨੂੰ ਦੱਸਿਆ, ਮਾਂ ਜੀ ਮਿੰਦਰ 'ਤੇ ਫਸਿਆ ਪਿਆ ਉੱਤੇ। ਕਹਿੰਦੀ ਹਾਂ ਉਹ ਲਾ ਕੇ ਹੋਰ ਬੀਬੀਆਂ ਸਾਰੇ ਗਏ ਜਾ ਕੇ ਦੇਖਿਆ ਤੇ ਮੈਂ ਰੋਵਾਂ ਮੈਂ ਜਿਵੇਂ ਨਿਕਲ ਲਿਆ ਮੇਰਾ ਪੱਟ ਨਾ ਨਿਕਲੇ। ਅਤੇ ਉਹ ਸਾਰੇ ਉਹ ਕਹਿੰਦੀ ਕਿੱਦਾਂ ਕੱਢੀਏ ਬੜੀ ਬੜੀ ਸਾਰੇ ਉੱਤੇ ਚੜ੍ਹੀ ਦਰਖਤ ਉਹ ਕੱਢਣ ਨਿਕਲੀ ਨਾ ਪੱਟ ਥੱਲੇ ਸੁੱਟ ਜਾਂਦਾ। ਉਹ ਕਹਿੰਦੇ ਕੀ ਕਰੀਏ, ਕਹਿੰਦੇ ਪਾਰਸ਼ਨ ਤਰਖਾਣ ਕੋਲੋਂ ਆਰ ਹੀ ਲਿਆਓ ਅਤੇ ਡਾਣਾ ਵਰਸ ਜੀਏ। ਉਹ ਕਿਤੇ ਬਾਜ ਬਾਬੇ ਦੇ ਗਲ ਪੈ ਗਈ, ਕਹਿੰਦੇ ਖਬਰਦਾਰ ਜੇ ਡਾਣਾ ਵੱਢਿਆ ਤੇ ਮੈਂ ਪਾਣੀ ਪਾ ਪਾ ਸਾਰੇ ਅੰਬ ਭਾਲਿਆ ਇਹਦੀ ਲੱਤ ਵੱਢੋ। ਐਡਾ ਸੱਚੀ ਗੱਲ ਹੈ, ਕਹਿੰਦਾ ਬਾਬੇ ਪੁਰਾਣੇ ਖਰੋਟ ਅਰਗੇ ਹੁੰਦੇ ਸੀ ਸਾਰੇ, ਕਹਿੰਦਾ ਜੀ ਲੱਤ ਵੱਢੋ ਮੈਂ ਨੀ ਡਾਣਾ ਵੱਢਣ ਦੇਣਾ ਖੜੋ ਗਿਆ ਡਾਂਗ ਲੈ ਕੇ। ਉਹ ਸਾਰੇ ਬੜੇ ਡਰਦੇ ਸੀ, ਘਰ 'ਚ ਬਜ਼ੁਰਗਾਂ ਦਾ ਬੜਾ ਰੋਹਬ ਹੁੰਦਾ ਸੀ ਸਾਰੇ। ਉਹ ਫਿਰ ਮਾਂ ਜੀ ਸਾਡੀ ਨਾਲ ਝੁੰਡ ਝੰਡ ਕੱਢੇ ਹੁੰਦੇ ਸੀ ਇੱਕ ਦੂਜੇ ਕੋਲੋਂ, ਇੱਕ ਦੂਜੇ ਨੂੰ ਕਹਿੰਦੇ ਨਹੀਂ ਜੀ ਕੀ ਕਰੀਏ ਕੇਸਰੀਆ ਹੁਣ ਕੀ ਕਰੀਏ। ਉਹ ਕਹਿੰਦੀ ਬੇਬੇ ਮੰਦਾ ਲੁਹਾਰ ਹੈ ਨਾ ਜਿਹੜਾ ਸਾਡੇ ਪਿੰਡ ਦਾ ਬੜਾ ਸਿਆਣਾ ਵਾ ਉਹਨੂੰ ਸੱਦੋ। ਔਰ ਬਾਕੀ ਸਾਡੇ ਪਿੰਡ ਦੇ ਵਿੱਚ ਕੋਈ ਨਾ ਕੋਈ ਸਿਆਣਾ ਬੰਦਾ ਹੁੰਦਾ, ਉਹ ਮੰਦੇ ਲੁਹਾਰ ਨੂੰ ਲਿਆਂਦਾ। ਮੰਦੇ ਲੁਹਾਰ ਨੂੰ ਕਹਿੰਦਾ ਤੁਸੀਂ ਪਰਾਂ ਹੋ ਜਾਓ। ਆਪ ਉੱਤੇ ਚੜ ਗਏ, ਉੱਤੇ ਚੜ ਗਏ, ਕਹਿੰਦੇ ਪੁੱਤਰ ਨਿਕਲ ਜਾਣੀਆਂ ਗੱਲਾਂ, ਕਹਿੰਦਾ ਆਹ ਸੋਨੇ ਦੀ ਚਿੜੀ ਗਈ, ਮੇਰਾ ਧਿਆਨ ਉੱਧਰ ਨੂੰ ਹੋ ਗਿਆ, ਉਹਨੇ ਮਲਕ ਦਿੱਤੀ ਕੱਢ ਵੀ, ਮੇਰੀ ਡਿਵਰਸ਼ਨ ਉੱਧਰ ਕਨਵਰਟ ਕਰ ਦਿੱਤੀ। ਕਹਿੰਦਾ ਆਹ ਸੋਨੇ ਦੀ ਹੈ, ਮੈਂ ਕਿਹਾ ਤਾਇਆ ਲੱਗਦਾ ਸੀ ਸਾਡਾ ਉੱਦਾਂ ਮੁਸਲਮਾਨ ਸੀ, ਪਰ ਤਾਇਆ, ਮੈਂ ਕਿਹਾ ਤਾਇਆ ਕਿਹੜੀ ਸੋਨੇ ਦੀ ਚਿੜੀ, ਹੋਏ ਉਹ ਸੋਨੇ ਦੀ ਚਿੜੀ ਦੇਖੋ, ਸੋਨੇ ਦੀ ਚਿੜੀ ਸਾਰੇ ਵੀ ਦੇਖਣ ਲੱਗ ਪਏ, ਉਹ ਕਿੱਥੇ ਸੀ? ਉਹਨੇ ਮਲਕ, ਮੇਰਾ ਧਿਆਨ ਉੱਧਰ ਗਿਆ, ਉਹਨੇ ਮਲਕ ਨਹੀਂ ਲੱਗ। ਤੋ ਇਹ ਜਿਹੜਾ ਕੁੱਜੀ ਦੇ ਵਿੱਚ ਹੱਥ ਫਸ ਜਾਣਾ, ਬਿੱਲੀ ਦਾ ਸਿਰ ਫਸ ਜਾਣਾ, ਗੜਵੀ ਚ ਮੇਰੀ ਲੱਤ ਫਸ ਜਾਣੀ, ਇਹ ਇੱਥੇ ਉਦਾਹਰਣ ਦਿੱਤਾ ਵੀ ਜਿਹੜੀ ਜਿਹੜੀ ਕੁੱਜੀ ਹੁੰਦੀ ਨਾ, ਉਹਦੇ ਚ ਬਾਂਦਰ ਹੱਥ ਪਾ ਕੇ ਤੇ ਪੂਰਾ ਰੁੱਗ ਭਰ ਲੈਂਦਾ, ਉਹ ਫਿਰ ਰੁੱਗ ਛੱਡਦਾ ਨੀ, ਮੁੱਠੀ ਖੋਲਦਾ ਨੀ ਲਾਲਚ, ਵੀ ਮੈਂ ਖਿੱਲਾਂ ਜ਼ਰੂਰ ਲਿਜਾਣੀਆਂ, ਤੇ ਉਹ ਕੁੱਜੀ ਚ ਫਸਿਆ ਰਹਿੰਦਾ, ਕੁੱਜੀ ਸਣੇ ਭੱਜਣ ਲੱਗਦਾ, ਉਹ ਕਿੱਲੀ ਦਾ ਗੱਡੀ ਹੁੰਦੀ, ਉਹ ਕੁੱਜੀ ਚ ਜੋਰ ਲਾਉਂਦਾ, ਐਡਾ ਉੱਤੋਂ ਫੜਨ ਵਾਲਾ ਆ ਜਾਂਦਾ, ਐਡਾ ਮੂਰਖ ਹੁੰਦਾ, ਲਾਲਚ ਦੇ ਵਿੱਚ ਐਡਾ ਅੰਨਾ ਹੋਇਆ ਹੁੰਦਾ ਵੀ ਤੂੰ ਛੱਡ ਦਾਣੇ, ਤੂੰ ਮੁੱਠੀ ਖੋਲ ਕੇ, ਲੇਕਿਨ ਉਹ ਚ ਇੰਨੀ ਸੁਰਤ ਬੁੱਧੀ ਨਹੀਂ ਹੈ, ਉਹ ਲਾਲਚ ਨਹੀਂ ਛੱਡਦਾ, ਲਾਲਚ ਬੰਦਾ ਬੁੱਧੀ ਨਾਸ਼ ਕਰ ਬੈਠਦਾ, ਕ੍ਰੋਧ ਚ ਨਾਸ਼ ਕਰ ਬੈਠਦਾ ਹੈ। ਇਸੇ ਕਰਕੇ ਪੰਜ ਦੁਸ਼ਮਣ ਹੈ ਸਾਡੇ, ਉਹ ਜਿਹੜਾ ਬਾਂਦਰ ਹੈ ਉਹ ਵਿੱਚੇ ਫਸਿਆ, ਚੀਂ ਚੀਂ ਕਰਦਾ ਇਹਨਾਂ ਦਾ, ਚੀਂ ਚੀਂ ਕਰਦੇ ਨੂੰ ਉੱਧਰ ਕੁੱਜੀ ਲਿਜਾ ਨਹੀਂ ਸਕਦਾ, ਰੱਸੀ ਪੱਕੀ ਬੰਨੀ ਹੁੰਦੀ ਹੈ ਕਿੱਲੀ ਨਾਲ ਠੋਕ ਕੇ, ਅਤੇ ਉਹ ਜਿਹੜਾ ਉਹਨੂੰ ਉੱਥੇ ਫੜ ਲੈਂਦਾ, ਅਤੇ ਉਹ ਕਹਿੰਦਾ ਫਿਰ ਉਹਨੂੰ ਸਜ਼ਾ ਕੀ ਹੁੰਦੀ, ਸਾਰੀ ਉਮਰ ਫਿਰ ਵਿਚਾਰਾ ਘਰ ਘਰ ਨੱਚਦਾ ਹੈ, ਗੁਲਾਮ ਹੋ ਜਾਂਦਾ ਹੈ। ਇਸ ਕਰਕੇ ਲਾਲਚ ਬੁਰੀ ਬਲਾ ਹੈ, ਉਹ ਇੱਥੇ ਦੱਸੀ ਹੈ। ਮਰਕਟ ਕਹਿੰਦੇ ਆ ਬਾਂਦਰ ਨੂੰ, ਤੇ ਮੁਸ਼ਟੀ ਕਹਿੰਦੇ ਆ ਮੁੱਠੀ ਨੂੰ, ਬਨਾਰਸ ਦੀ ਬੋਲੀ ਹੈ।
ਮਰਕਟ
ਜਿਹੜੀ ਬਾਂਦਰੀ ਹੈ ਇਹਦੇ ਘੱਗਰੀ ਪਵਾਈ ਹੁੰਦੀ ਹੈ, ਤੇ ਬਾਂਦਰ ਨੇ ਘੱਗਰੀ ਨੀ ਪਵਾਈ ਹੁੰਦੀ, ਉਹਨੂੰ ਆਪਣੀ ਡਾਂਗ ਸੁੱਕ ਜੀ ਦੇਖ ਕੇ ਕਹਿੰਦੇ ਚੱਲ ਫਿਰ ਸਹੁਰੇ ਕਿੱਦਾਂ ਜਾਣਾ ਤੂੰ, ਫਿਰ ਉਹ ਬਾਂਦਰੀ ਨੱਚਦੀ ਸਾਰਾ ਅੱਛਾ ਆਪਣਾ ਕਹਿਣਾ ਜੀ, ਉਹ ਦੱਸ ਦੱਸਦੇ ਜਦੋਂ ਸਾਰੇ ਕਿੱਦਾਂ ਬਾਂਦਰ ਜਾਂਦਾ, ਉਹਨੇ ਬਾਦਸ਼ਾਹ ਗਜਾਇਆ, ਉਹਦਾ ਟੰਬਾ ਜਿਹੜਾ ਰਿੱਛ ਹੈ ਉਹਨੂੰ ਦਹਿ ਟੰਬੇ ਮਾਰ ਮਾਰ ਕੇ ਉਹ ਨੱਚਦਾ। ਤਦੇ ਸਾਡੇ ਪਿੰਡ 'ਚ ਕਹਾਵਤ ਹੈ ਵੀ ਖਾਣ ਪੀਣ ਨੂੰ ਬਾਂਦਰੀ ਅਤੇ ਟੰਬੇ ਖਾਣ ਨੂੰ ਰਿੱਛ, ਖਾਣ ਪੀਣ ਨੂੰ ਭਾਗਾਂ ਭਰੀ ਅਤੇ ਧੌਣ ਪੜਾਉਣ ਨੂੰ ਜੁੰਮਾਂ, ਸਾਰਾ ਜੋ ਭਾਰ ਭੂਰ ਪੰਡਾਂ ਬਾਹਰੋਂ ਲਿਆਉਣੀਆਂ ਉਹ ਜੰਮੇ ਨਾਲ ਲਿਆਉਣੀਆਂ, ਤੂੰ ਕਹਿਣਾ ਭੈਣ ਇਹ ਭਾਗਾਂ ਭਰੀ ਇਹਨੂੰ ਇਹ ਨਹੀਂ ਕੁਛ ਕੰਮ ਕਰਦੀ, ਤੂੰ ਕਹਾਵਤ ਆ ਵੀ ਖਾਣ ਪੀਣ ਨੂੰ ਭਾਗਾਂ ਭਰੀ ਅਤੇ ਧੌਣ ਪੜਾਉਣ ਨੂੰ ਜੁੰਮਾਂ, ਅਤੇ ਖਾਣ ਪੀਣ ਨੂੰ ਬਾਂਦਰੀ ਅਤੇ ਟੰਬੇ ਖਾਣ ਨੂੰ ਰਿੱਛ, ਅਤੇ ਉਹ ਬਾਂਦਰੀ ਦਾ ਇਹ ਹਾਲ ਹੁੰਦਾ ਹੈ। ਹਾਂ ਤੇ ਨਿਚੋੜ ਕਰਦੇ ਕਬੀਰ ਸਾਹਿਬ ਇਸ ਲਾਲਚ ਤੋਂ ਬਚਦਾ ਜ਼ਹਿਰ ਹੈ। ਅਖੀਰਲਾ ਉਦਾਹਰਣ ਬਹੁਤ ਮੁਸ਼ਕਿਲ ਹੈ, ਕੋਈ ਵਿਰਲਾ ਸਮਝੇਗਾ। ਤੋਤੇ ਨੂੰ ਫੜਨ ਦਾ ਤਰੀਕਾ, ਆ ਜਿਹੜਾ ਗੰਗਾ ਰਾਮ ਤੋਤਾ ਹੁੰਦਾ ਨਾ, ਇਹ ਬੰਬੜੇ ਇਹਨੂੰ ਕਿੱਦਾਂ ਫੜਦੇ ਹੈ? ਅਸੀਂ ਨਿੱਕੇ ਹੁੰਦੇ ਨਾ ਤੋਤਿਆਂ ਦੇ ਬੱਚੇ ਲੱਭਦੇ ਲੱਭਦੇ ਦਰਖਤ ਦੇ ਖੋੜਾਂ 'ਚ ਹੱਥ ਪਾ ਦੇਣਾ, ਕਈ ਵਾਰੀ ਸੱਪ ਨਿਕਲ ਆਉਣਾ ਉੱਥੋਂ, ਤੋਤੇ ਫੜਨ ਦਾ ਬੜਾ ਹੁੰਦਾ ਸੀ, ਅਤੇ ਉਹਨੂੰ ਫਿਰ ਚੁਰੀ ਪਾ ਕੇ ਅਤੇ ਪਿੰਜਰੇ 'ਤੇ ਲਾ ਬੁਲਾਉਣਾ, ਬੋਲ ਗੰਗਾ ਰਾਮ ਚਿੜੀ ਖਾਣੀ ਹੈ। ਤੋ ਤੋਤਾ ਪਾਲਣ ਦਾ ਆਮ ਰਿਵਾਜ਼, ਤੋਤੇ ਕਿੱਦਾਂ ਫੜਦੇ? ਇਹ ਸਾਰਾ ਮਾਇਆ ਦਾ ਆਧਾਰ ਨਾ ਅੱਗੇ ਮਾਇਆ ਚ ਬੰਦਾ ਕਿੱਦਾਂ ਫਸ ਜਾਂਦਾ। ਤੋਤਾ ਫੜਨ ਦਾ ਤਰੀਕਾ ਇਹ ਹੈ ਵੀ ਦੋ ਗਲੇਲੇ ਵਾਲੀਆਂ ਕਢਾਂਗੀਆਂ ਲੈ ਕੇ ਨਾ ਏਦਾਂ ਦੀ ਸ਼ਕਲ, ਗਲੇਲੇ ਵਰਗੀ ਕਢਾਂਗੀ ਜਿਹੜੀ ਹੁੰਦੀ ਹੈ ਇੱਧਰ ਵੀ ਕਢਾਂਗੀ, ਉਹਦੇ ਵਿੱਚ ਇੱਕ ਨਲਕੀ ਪਾ ਦਿੰਦੇ ਰੋਡ ਜੀ, ਔਰ ਰੋਡ ਦੇ ਦੁਆਲੇ ਇੱਕ ਨਲਕੀ ਹੁੰਦੀ ਹੈ ਜਿਹੜੀ ਫਿਰ ਜਾਂਦੀ ਹੈ, ਜੇ ਕੋਈ ਜਾਨਵਰ ਉਹਦੇ 'ਤੇ ਬਹਿ ਜਾਏ ਉਹ ਘੁੰਮ ਜਾਂਦੀ ਹੈ ਅਤੇ ਉਹ ਜਾਨਵਰ ਉਲਟਾ ਲਟਕ ਜਾਂਦਾ ਜਿੱਦਾਂ ਚਮਗਿੱਦੜ ਲਟਕੀ ਹੁੰਦੀ। ਜਿਹੜਾ ਜਾਨਵਰ ਉਹਦੇ 'ਤੇ ਆਣ ਕੇ ਬੈਠੇਗਾ ਉਹ ਸਟੇਬਲ ਨਹੀਂ ਹੁੰਦੀ, ਉਹ ਘੁੰਮ ਜਾਂਦੀ ਹੈ ਕਿਉਂਕਿ ਜਿਹਦੇ ਅੰਦਰ ਰੋਡ ਹੁੰਦੀ ਉੱਤੇ ਨੜਾ ਜਿਹਾ ਚਾੜਿਆ ਹੁੰਦਾ, ਹੋਰ ਉਹ ਜਿਹੜਾ ਉਹਨੂੰ ਫੜਦਾ ਜਾਨਵਰ ਉਹ ਉਲਟਾ ਹੋ ਜਾਂਦਾ ਥੱਲੇ ਆ ਜਾਂਦਾ। ਥੱਲੇ ਇੱਕ ਬਾਟਾ ਜਿਹਾ ਰੱਖਾ ਹੁੰਦਾ ਜਿਹ 'ਚ ਪਾਣੀ ਹੁੰਦਾ। ਉਹ ਜਿਹੜਾ ਤੋਤਾ ਹੈ ਨਾ ਉਹ ਆਣ ਕੇ ਬੈਠਦਾ ਨਲਕੀ 'ਤੇ ਉਹ ਉਲਟਾ ਲਟਕ ਜਾਂਦਾ ਹੈ, ਆਪਣਾ ਪਰਛਾਵਾਂ ਉਸ ਪਾਣੀ 'ਚ ਦੇਖਦਾ ਰਹਿੰਦਾ ਹੈ, ਸਾਰਾ ਕੁਛ ਉਹ ਸੀਨ ਦੇਖ ਕੇ ਨਾ ਉਹ ਨਾ ਉੱਡਦਾ ਹੈ ਵੀ ਦੁਪਹਿਰ ਛੱਡ ਥੱਲੇ ਪਾਣੀ ਹੈ, ਛੱਡ ਵੀ ਨਹੀਂ ਸਕਦਾ। ਨਲਕੀ ਹੈ ਸੂਹਟਾ ਕਹਿੰਦੇ ਹੈ ਤੋਤੇ ਨੂੰ, ਅਤੇ ਨਲਕੀ ਆਏਗੀ ਉਹ ਫਿਰ ਤੋਤਾ ਆਣ ਕੇ ਬੈਠਦਾ, ਉਹ ਫਿਰ ਛੱਡਦਾ ਨਹੀਂ ਲੱਤਾਂ ਆਪਣੀਆਂ ਕਿਉਂਕਿ ਥੱਲੇ ਪਰਛਾਵਾਂ ਦੇਖ ਕੇ ਸਾਰਾ ਮਾਇਆ 'ਚ ਇੱਦਾਂ ਅਸੀਂ ਫਸੇ ਪਏ ਹਾਂ ਇਹਨੂੰ ਛੱਡ ਵੀ ਨਹੀਂ ਸਕਦੇ। ਤੋ ਮਹਾਰਾਜ ਉਹਦਾ ਉਦਾਹਰਣ ਦੇ ਰਹੇ ਨੇ, ਉੱਥੋਂ ਆਣ ਕੇ ਉਹਨੂੰ ਫੜ ਲੈਂਦੇ ਨੇ। ਉਹ ਜਿਹੜੀ ਨਲਕੀ ਜੀ ਹੈ ਜਿੱਦਾਂ ਉਹ ਸੂਟਾ ਤੋਤਾ ਨਹੀਂ ਛੱਡਦਾ, ਐਸਾ ਮਾਇਆ 'ਚ ਅਸੀਂ ਫਸੇ ਪਏ, ਮਾਇਆ ਨੂੰ ਛੱਡਣ ਨੂੰ ਅਸੀਂ ਤਿਆਰ ਨਹੀਂ ਹੈ। ਚਾਹੇ ਉਹ ਫੜਿਆ ਵਾਏਗਾ, ਅਸੀਂ ਲੇਮੈਨ ਲੈਂਗੁਏਜ ਸਮਝਾ ਦਈਏ, ਕੁਸੁੰਬੜਾ ਹੱਥ ਨਾ ਲਾਈ ਕੁਸੁੰਬੜੇ ਜਲ ਜਾਸੀ ਟੋਲਾ, ਪਿੰਡੀ ਸਾਈ ਜਿਹੜੀ ਲੇਹ ਹੁੰਦੀ ਨਾ ਲੇਹ ਕਣਕਾਂ ਚੁੱਗ ਦੀ ਸਾਰੀ, ਜਦੋਂ ਇਹ ਪੱਕ ਜਾਂਦੀ ਹੈ ਨਾ ਜੇਠ ਹੜ੍ਹ ਦੇ ਦਿਨਾਂ 'ਚ ਇਹਦੇ ਫਿਰ ਪੀਲੇ ਪੀਲੇ ਫੁੱਲ ਪੈਂਦੇ, ਨਾਲ ਕੰਢੇ ਹੀ ਕੰਢੇ ਹੁੰਦੇ, ਉਹ ਫੁੱਲ ਇੰਨੇ ਸੋਹਣੇ ਹੁੰਦੇ ਆ ਬੰਦਾ ਉਹਨੂੰ ਹੱਥ ਪਾਉਂਦਾ ਉਹਦੇ ਹੱਥ 'ਚ ਕੰਢੇ ਵੀ ਲੱਗ ਜਾਂਦੇ, ਔਰ ਉਹ ਐਸਾ ਸਾੜ ਹੁੰਦਾ ਜਿਹੜਾ ਕਿ 10 ਮਿੰਟ ਤੱਕ ਨਹੀਂ ਹੜਦਾ। ਜਿਹਨਾਂ ਨੇ ਪੋਲੀ ਪਾਲੀ ਦੇ ਕਦੀ ਹੱਥ ਪਾ ਕੇ ਦੇਖਿਆ ਉਹਨੂੰ ਕੁਸੁੰਬੜਾ ਕਿਹਾ। ਉਹਦਾ ਰੰਗ ਜਿਹੜਾ ਹੁੰਦਾ ਉਹਨੂੰ ਪਾਣੀ 'ਚ ਪਾ ਦਿਓ ਕੱਚਾ ਧੋਤਾ ਜਾਂਦਾ ਹੈ, ਕੁਸੁੰਬੜਾ ਫੁੱਲ ਪਰਮਾਨੈਂਟ ਮਜੀਠ ਰੰਗ ਨਹੀਂ ਹੁੰਦਾ, ਇੱਕ ਉਹਨੂੰ ਕੰਢੇ ਹੁੰਦੇ ਹੈ। ਜਿਹੜਾ ਹੱਥ ਨਾਲ ਲਾਈ ਕੁਸੁੰਬੜੇ ਜਲ ਜਾਸੀ ਢੋਲਾ, ਉਹਦਾ ਮਤਲਬ ਹੈ ਜੇ ਤੂੰ ਇੱਕ ਵਾਰੀ ਪਾਪਾਂ ਨਾਲ ਹੱਥ ਵਧਾਇਆ ਸਾਰੀ ਕਈ ਚਿੱਕਰ ਤੈਨੂੰ ਸਾੜੇ ਦਾ ਸਵਾਦ ਆਏ। ਹੱਥ ਨਾਲ ਲਾਈ ਕੁਸੁੰਬੜੇ ਜਲ ਜਾਸੀ ਢੋਲਾ, ਤੋ ਮਹਾਰਾਜ ਨਾਲ ਜਿੱਥੇ ਕੁਸੁੰਬੜਾ ਲਿਖਿਆ ਉਹਨੂੰ ਮਾਇਆ ਨਾਲ ਤਸ਼ਵੀ ਦਿੱਤੀ, ਮਾਇਆ ਤੈਨੂੰ ਬੜੀ ਸੁੰਦਰ ਲੱਗੂਗੀ, ਸਾਰੀ ਮੁੱਠੀ ਭਰ ਤੈਨੂੰ ਸਾੜ ਪਾ ਦੂ ਫੜ ਕੇ, ਵਿਖੇ ਫਲ ਮੀਠਾ ਬਾਬਾ ਨਾਨਕ ਕਹਿ ਰਿਹਾ, ਵਿਖੇ ਫਲ ਮੀਠਾ 4 ਦਿਨ ਫਿਰ ਹੋਏਗੋ ਤਾਤਾ ਰਾਮ। ਕਹਿੰਦਾ ਜਦੋਂ ਤਤਾ ਹੋਇਆ ਨਾ ਫਿਰ ਤੇਰੇ ਆਨੇ ਬਾਹਰ ਨੂੰ ਆਉਣੇ। ਹਾਲੀ ਤੇ ਤੂੰ ਨਹੀਂ, ਮੈਂ ਸੱਚੀ ਗੱਲ ਕਹਿਣਾ, ਵਿਖ ਫਲ ਮੀਠਾ 4 ਦਿਨ ਫਿਰ ਹੋਏਗੋ ਤਾਤਾ ਰਾਮ। ਇਹ ਤੂੰ ਠੀਕ ਹੈ, ਬੜੀਆਂ ਮੌਜਾਂ ਮਾਣ ਰਿਹਾ, ਬੜਾ ਲੋਸ ਬੋਗਸ ਜਾਣਾ ਸਾਰਾ ਕੁਛ, ਪਰ ਇਹ ਬੇਗਸ ਨਹੀਂ ਮੈਂ ਕਹਿੰਦਾ ਹੁੰਦਾ, ਤੂੰ ਕਰ ਲੈ ਬਿਸ਼ੱਕ ਬਿਸ਼ੱਕ ਤੂੰ ਟੀਵੀ 'ਤੇ ਰਾਤ ਨੂੰ ਉਹ ਸਾਰੇ ਜਿਹੜੇ ਸ਼ੋਅ ਆਉਂਦੇ ਆ ਵੀ ਕਿਹੜੀ ਸੋਹਣੀ ਕੁੜੀ ਸਾਰੀ ਦੁਨੀਆ 'ਚ ਆਈ ਹੈ, ਬਿਸ਼ੱਕ ਦੇਖ। ਉਹ ਕਹਿੰਦਾ ਇਹ ਵਿਖ ਫਲ ਮੀਠਾ 4 ਦਿਨ ਜੇ ਤੇ ਰੂਪੀ ਭੁੱਖ ਨਾ ਉਤਰੀ ਜਾਂ ਦੇਖਾਂ ਤਾਂ ਭੁੱਖ, ਰੂਪੀ ਭੁੱਖ ਨਾ ਉਤਰੇ ਜਾਂ ਦੇਖਾਂ ਤਾਂ ਭੁੱਖ, ਜੇ ਤੇ ਰਸ ਸਰੀਰ ਕੇ ਤੇ ਲੱਗੇ ਦੁੱਖ, ਦੁਖੀ ਦੁਨੀ ਸਿਹੜੀਏ ਜਾਏ ਤੇ ਲੱਗੇ ਦੁੱਖ, ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ, ਮਹੱਲਾ ਪਹਿਲਾ। ਸੋ ਇੱਥੇ ਉਹ ਉਦਾਹਰਨ ਦਿੱਤਾ ਵੀ ਮਾਇਆ ਐਸੀ ਮਿੱਠੀ ਜਾਂ ਸਾਰੀ ਹੈ, ਇੱਕ ਸੰਭੜਿਆ ਦਾ ਫੁੱਲ ਹੋਣੇ ਗਰਾਂ, ਅਗਲੀ ਉਹਦੀ ਮਿਸਾਲ ਦੇ ਦਿੰਦੇ। ਸ਼ਬਦ ਕਿੰਨੀ ਕੁ ਵਾਰੀ ਖੰਡ ਪਾਠ 'ਚ ਹੋ ਰਿਹਾ, ਰਾਊਂਡ ਦੀ ਕਲਾਕ ਐਂਡ ਰਾਊਂਡ ਦੀ ਗਲੋਬ, ਸਾਰੇ ਪਾਠ ਇੱਕ ਸ਼ਬਦ ਨੂੰ, ਐਡਾ ਵੱਡਾ ਕਬੀਰ ਸਾਹਿਬ ਦਾ ਸ਼ਬਦ ਕਿਸੇ ਨੇ ਸਮਝਣ ਦੀ ਕੋਸ਼ਿਸ਼ ਕੀਤੀ ਕੀ ਉਹ 'ਚ ਦੇਖੋ ਰਹੱਸ ਨਿਕਲ ਰਿਹਾ ਹੈ। ਕਹਿੰਦਾ ਜੈ ਸਰੰਗ ਕਾ ਸੁੰਦਰ ਮਨ ਬਾਰੇ, ਕਬੀਰ ਸਾਹਿਬ ਕਹਿੰਦੇ ਜਿੰਨੇ ਮੰਦਰ ਬਣੇ ਆ, ਜਿੰਨੇ ਤੀਰਥ ਬਣਾਈ ਜਾਂਦੇ ਹੋ, ਜਿੰਨੇ ਪੂਜੀ ਜਾਂਦੇ ਹੋ, ਰੱਬ ਤੋਂ ਬਗੈਰ ਸਾਰੀ ਮਾਇਆ ਵਰਤ ਰਹੀ। ਸਿੱਖੀ ਚ ਵੀ ਜਿੰਨਾ ਕੁਛ ਹੋ ਰਿਹਾ ਸਾਰੀ ਮਾਇਆ ਵਰਤ ਰਹੀ। ਹੁਣ ਮਹਾਰਾਜ ਨੇ ਚੋਰ ਕਰਨ ਲੱਗੇ ਨੇ,
ਜਾਵਨ
ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਜ ਕਿਸ ਤਰ੍ਹਾਂ ਲਈ ਹੈ? ਜਿਸ ਤਰ੍ਹਾਂ ਸ਼ਬਦਾਂ 'ਚ ਆ ਰਿਹਾ, ਅਸੀਂ ਉਹਦੀ ਪੂਜਾ ਕਰਦੇ ਹਾਂ, ਪਰ ਉਹਦਾ ਆਖੇ ਕਦੀ ਨਹੀਂ ਲੱਗਣਾ। ਕਦੀ ਹੋਇਆ ਬਾਪੂ ਨੂੰ ਰੋਜ਼ ਮੱਥਾ ਟੇਕੀ ਚੱਲੋ, ਔਰ ਬਾਪੂ ਕਹੇ ਰੋਜ਼ ਮੈਨੂੰ ਮੱਥਾ ਟੇਕ ਜਾਂਦਾ, ਗੱਲ ਮੇਰੀ ਸੁਣਦਾ ਨਹੀਂ। ਉਹ ਕਹਿੰਦਾ ਬਾਪੂ ਖਬਰਦਾਰ ਬੋਲਿਆ, ਤੇ ਤੈਨੂੰ ਰੋਟੀ ਇੱਥੇ ਮਿਲੂ, ਤੈਨੂੰ ਦੇਗ ਦਾ ਭੋਗ ਲਵਾਵਾਂਗੇ, ਤੈਨੂੰ ਬੜੇ ਰੇਸ਼ਮੀ ਰੁਮਾਲੇ ਦਾਂਗੇ, ਔਰ ਤੇਰੀ ਹਰਕਤਾਂ ਅਸੀਂ ਅਦਬ ਕਰਾਂਗੇ, ਸਿਰ 'ਤੇ ਚੱਕ ਕੇ ਤੈਨੂੰ ਸੁੱਖ ਆਸਣ ਕਰਾਵਾਂਗੇ, ਸਭ ਪਰ ਤੇਰੀ ਆਖੇ ਨਹੀਂ ਲੱਗਣਾ, ਬਸ ਟਿਟਕਦਾ ਰਹਿ। ਉਹ ਕਹਿੰਦਾ ਉਹ ਚੰਗੇ ਮੇਰੇ ਪੁੱਤ, ਮੈਂ ਕਹਿੰਦਾ ਉਹ ਕਰਦੇ ਹੀ ਨਹੀਂ ਹੈ। ਤੋ ਇਸ ਤਰ੍ਹਾਂ ਪੂਜਾ ਦੇ ਸਾਰੇ ਢੰਗ ਜਿਹੜੇ ਸਿੱਖੀ 'ਚ ਹੈ, ਉਹ ਇਸ ਤਰ੍ਹਾਂ ਅਗਿਆਨਤਾ 'ਚ ਹੋ ਰਿਹਾ ਹੈ। ਇਹ ਗਿਆਨ ਜੋ ਕਹਿੰਦਾ ਹੈ ਉਹ ਅਸੀਂ ਕੰਮ ਕਰਨਾ ਹੈ। ਗੁਰੇ ਕਹਿਆ ਸਾਕਾਰ ਕਮਾਵੋ, ਅਸੀਂ ਉਹ ਕਾਰ ਕਰ ਰਹੀ ਹੈ ਜੋ ਇਸ ਦੇ ਵਿੱਚ ਦੱਸੀ ਹੈ। ਤੋ ਅਖੀਰ ਤੇ ਨਿਚੋੜ ਕੱਢਣ ਲੱਗੇ ਵੀ ਕਿਹੜੀ ਕਾਰ ਨਾਲ ਛੁੱਟੇਗਾ, ਇਹਦੀ ਪੂਜਾ ਕਰਨਾ ਨਹੀਂ ਛੁੱਟੇਗਾ।
ਨਾਵਨ
ਕੀ ਸਾਨੂੰ ਦੇ ਰਹੇ ਨੇ, ਦੇ ਰਹੇ ਨੇ ਪੂਜਾ ਕੀ ਜੈ ਨਾਮ ਤੇਰਾ। ਬਾਹਮਣ ਤੇ ਚੰਦਨ ਦੀਆਂ ਉਹ ਲੱਕੜਾਂ ਜਿਹੀਆਂ ਛੋਟੀਆਂ ਛੋਟੀਆਂ ਉਹਨੂੰ ਪੱਥਰ ਤੇ ਕੱਸ ਕੇ ਖੁਸ਼ਬੋ ਜਾਂ ਸਾਰੀ ਫਿਰ ਇਸ ਮੂਰਤੀ ਦੇ ਲਾਉਂਦੇ ਹੈ। ਮੈਂ ਤੇਰਾ ਨਾਮ
ਕਰੀ,
ਤੇਰਾ ਨਾਮ ਹੀ ਚੰਦਨ ਦੀ ਲੱਕੜੀ, ਉਹਦੇ 'ਚ ਮੈਨੂੰ ਨਾਮ ਜਪਣ 'ਚ ਖੁਸ਼ਬੋ ਆ ਜਾਣੀ ਹੈ। ਤੇਰਾ ਨਾਮ
ਕਰੀ,
ਔਰ ਮੈਂ ਰਗੜਨਾ ਕਾਹਦੇ 'ਤੇ ਹੈ? ਘਸ ਚੰਦਨ ਜਸ ਘਸਿਆ ਬਾਣੀ ਚਾਹੁੰਦਾ, ਮੈਂ ਉਹਨੂੰ ਘਸਦਾ ਕਾਹਦੇ 'ਤੇ? ਆਪਣੇ ਮਨ ਦੇ ਉੱਤੇ, ਉਹ ਜਿਹੜੀ ਸਿਲ ਹੈ ਉਹ ਮਨ ਦੇ ਉੱਤੇ, ਵੀ ਮੈਂ ਮਨ ਲਾ ਕੇ ਨਾਮ ਜਪਦਾ ਹੈ।
ਇਹ ਤੇਰਾ ਨਾਮ ਕਰੀ ਚੰਨ ਰਾਖੀਆ, ਤੇਰਾ ਨਾਮ ਕਰੀ ਚੰਨ ਰਾਖੀਆ, ਜੇ ਮਨ ਉਰਸਾ
ਕੁੰਗੂ। ਬਾਹਮਣ ਫਿਰ ਕੁੰਗੂ ਵਾਲਾ ਰੰਗ ਵਿੱਚ ਪਾਉਂਦਾ ਸੀ, ਉਹਦੇ ਵਿੱਚ ਸਾਰਾ ਰੰਗਦਾਰ ਕੁੰਗੂ ਕਹਿੰਦੇ ਆ। ਉਹ ਕਹਿੰਦਾ ਤੇਰੀ ਇਹ ਨਾਮ ਜਪਣ ਵਾਲੀ ਕਰਨੀ ਹੈ,
ਕਰਨੀ ਕੁੰਗੂ।
ਧੁੱਕ ਕੇ ਆ ਰਹੀ ਹੈ। ਕਹਿੰਦਾ ਤੇਰੀ ਤੇ ਬਾਹਰ ਦੀ ਪੂਜਾ ਹੈ, ਮੇਰੀ
ਘੱਟ ਪੀਰ ਤੇਰੇ ਪੂਜਾ
ਨਾਮ ਜਾਂਦਾ, ਉੱਥੇ ਉਹਦੀ ਪਰਮੇਸ਼ਰ ਦੀ ਪੂਜਾ ਹੁੰਦੀ।
ਘੱਟ ਪੀਰ ਤੇਰੇ ਪੂਜਾ,
ਘੱਟ ਪੀਰ ਤੇਰੇ
ਪੂਜਾ। ਰਹਾਉ ਆਇਆ
ਪੂਜਾ ਕੀ,
ਆਸਾ ਦੀ ਵਾਰ ਚ ਹੁੰਦਾ। ਕਹਿੰਦਾ ਬੜਾ ਪਖੰਡ ਤੁਰੇ ਆ ਬਾਬਾ ਨਾਨਕ। ਕਹਿੰਦਾ ਉਹ ਕਹਿੰਦਾ ਪੂਜਾ ਤੇ ਅੰਦਰ ਸੀ, ਇਹ ਮੁਸਲਮਾਨਾਂ ਵਾਂਗੂ ਹਿੰਦੂਆਂ ਨੂੰ ਬਾਹਰ ਹੀ ਪੂਜਾ ਕਰ ਰਹੇ ਨੇ ਸਾਰੇ, ਉਸ ਵੇਲੇ ਤੇ ਸਿੱਖੀ ਚੱਲੀ ਨਹੀਂ ਸੀ। ਆਸਾ ਦੀ ਵਾਰ ਚ ਉਹਨਾਂ ਨੂੰ ਦੇਖ ਕੇ ਕਹਿੰਦੇ ਹੈ,
ਛੋੜੀ ਲੀ ਪਖੰਡਾ, ਛੋੜੀ ਲੈ ਪਖੰਡਾ,
ਪਖੰਡ ਹੈ
ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ।
ਬਾਬਾ ਨਾਨਕ ਆਸਾ ਦੀ ਵਾਰ ਜੀ ਨੂੰ ਕੁਰਲੀ ਕਰਕੇ ਰੋਜ਼ ਸੁੱਟੀ ਜਾ ਰਹੀ ਹੈ, ਔਰ ਕੋਈ ਸਮਝ ਨੂੰ ਤਿਆਰ ਨਹੀਂ।
ਛੋੜੀ ਲੈ ਪਖੰਡਾ, ਛੋੜੀ ਲੈ ਪਖੰਡਾ,
ਬਾਹਰ ਹੀ ਕਿਤਾਬ ਪੜ੍ਹੀ ਜਾਂਦਾ, ਪੂਜਾ ਦੇ ਅੰਦਰ ਹੈ ਅੰਤਰੇ ਪੂਜਾ, ਤੂੰ ਬਾਹਰ ਕਿਤਾਬ ਪੜ੍ਹੀ ਜਾਂਦਾ। ਫਿਰ ਤੂੰ ਉਹਨਾਂ ਦੀ ਇੱਕ ਹਦੀਸ ਹੈ ਮੁਸਲਮਾਨਾਂ ਦੀ ਕਿਤਾਬ, ਜਿੱਦਾਂ ਸਾਡੇ ਰਹਿਤਨਾਮੇ ਹੈ, ਕੁਰਾਨ ਸ਼ਰੀਫ ਬਹੁਤ ਉੱਚੀ ਚੀਜ਼ ਹੈ, ਹਦੀਸ ਦਾ ਨਾਮ ਵੀ ਬਾਣੀ 'ਚ ਆਉਂਦਾ, ਜਿੱਥੇ ਲਿਖਿਆ ਸਾਬਤ ਸੂਰਤ ਦਸਤਾਰ ਸਰਾ, ਉਸ ਤੋਂ ਪਹਿਲਾਂ ਹਦੀਸ ਦਾ ਨਾਂ ਆਉਂਦਾ ਮਹਲੇ ਪੰਜਵੇਂ ਦੀ ਬਾਣੀ 'ਚ। ਔਰ ਉੱਥੇ ਸਾਰੀ ਸ਼ਰ੍ਹਾਂ ਕੱਟੀ ਹੈ ਮੁਸਲਮਾਨਾਂ ਦੀ, ਜਿਹੜੀ ਹਦੀਸ 'ਚ ਲਿਖੀ ਹੈ। ਕੁਰਾਨ ਸ਼ਰੀਫ 'ਚ ਬੰਦਗੀ ਬੰਦਗੀ ਹੈ, ਲੇਕਿਨ ਇੱਕ ਇਹਨਾਂ ਦੀ ਹਦੀਸ, ਜਿੱਦਾਂ ਸਾਡੇ ਰਹਿਤਨਾਮੇ ਭਾਈ ਗੁਰਦਾਸ ਦੀਆਂ ਵਾਰਾਂ, ਇੱਦਾਂ ਕੁਰਾਨ ਸ਼ਰੀਫ ਤੋਂ ਬਾਅਦ ਸਾਡੇ ਗੇਸ ਬਾਣੀ ਗ੍ਰੰਥ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਹੈ, ਰਹਿਤਨਾਮੇ, ਇਹ ਸਾਰਾ ਕੁਛ। ਉਹਨਾਂ ਨੂੰ ਮਹਾਰਾਜ ਰੈਫਰ ਕਰ ਰਹੇ ਸੀ, ਤੂੰ ਬਾਹਰ ਹੀ ਕਿਤਾਬਾਂ ਪੜ੍ਹੀ ਜਾਂਦਾ ਇਹੋ ਜਿਹੀਆਂ, ਔਰ ਆਉਂਦਾ ਵੀ ਉੱਥੇ ਆ ਮੁਸਲਮਾਨਾਂ ਸਿਰਫ ਸ਼ਰੀਅਤ ਪੜ੍ਹ ਪੜ੍ਹ ਕਰੇ ਵਿਚਾਰ। ਉਹ ਕਹਿੰਦੇ ਮਹਾਰਾਜ, ਕਹਿੰਦੇ ਓਏ ਕੀ ਪਖੰਡ ਬਣਾਇਆ ਤੂੰ, ਪੂਜਾ ਦੇ ਅੰਦਰ ਹੈ, ਤੂੰ ਬਾਹਰ ਕਿਤਾਬ ਪੜ੍ਹੀ ਜਾਂਦਾ। ਸਾਰੀ ਸਿੱਖੀ 'ਚ ਬਾਹਰ ਪਾਠ ਹੋ ਰਹੇ ਨੇ, ਆਪਣੇ ਅੰਦਰ ਬਾਬਾ ਨਾਨਕ ਵਾਂਗੂ ਕੋਈ ਨਹੀਂ ਪੜ੍ਹਦਾ, ਔਰ ਆਹ ਪਖੰਡ ਕਰ ਰਹੇ ਨੇ ਬਾਹਰ ਪਾਠ ਦਾ।
ਛੋੜੀ ਲੈ ਪਖੰਡਾ, ਐ ਛੋੜੀ ਲੈ ਪਖੰਡਾ, ਐ ਨਾਮ ਲੈ ਜਾਹੇ ਤਲੰਦਾ, ਐ ਅੰਦਰ ਪੂਜਾ,
ਅੰਦਰ
ਅੰਦਰ ਪੂਜਾ,
ਬਾਹਰ ਪੜ੍ਹੇ
ਕੱਤੇ,
ਬਾਹਰ ਪੜ੍ਹੇ
ਕੱਤੇ,
ਤੇਰਾ ਨਾਮ ਕਰੀ ਚੰਗੜਾ ਠੀਆ, ਤੇ ਜੇ ਮਨ
ਮਹੱਲਾ ਪਹਿਲਾ,
ਘੱਟ ਪੀਰ ਪੂਜਾ, ਘੱਟ ਪੀਰ ਪੂਜਾ,
ਇਹੋ ਹੀ ਟੋਕ ਲਾ ਰਹੇ ਹੈ।
ਲਾਵਣ ਕੋ ਤੀਰਥ ਘਨੇ ਮਨ ਬਾਰਾ,
ਮਨ ਹਰ ਕੀ